ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਬਿਹਾਗੜਾ ਮਹੱਲਾ ਚੌਥਾ ਹਉ ਬਲਿਹਾਰੀ ਤਿੰਨ ਕਉ ਮੇਰੀ ਜਿੰਦੂੜੀਏ ਜਿਨ੍ਹਾਂ ਹਰ ਹਰ ਨਾਮ ਆਧਾਰੋ ਰਾਮ ਗੁਰ ਸਤਿਗੁਰ ਨਾਮ ਦਿਰੜਾਇਆ ਮੇਰੀ ਜਿੰਦੂੜੀਏ ਬਿਖ ਭਵਜਲ ਤਾਰਨ ਹਾਰੋ ਰਾਮ ਹਉ ਬਲਿਹਾਰੀ ਤਿੰਨ ਕਉ ਮੇਰੀ ਜਿੰਦੂੜੀਏ ਜਿਨ੍ਹਾਂ ਹਰ ਹਰ ਨਾਮ ਆਧਾਰੋ ਰਾਮ ਗੁਰ ਸਤਿਗੁਰ ਨਾਮ ਦਿਰੜਾਇਆ ਮੇਰੀ ਜਿੰਦੂੜੀਏ ਬਿਖ ਭਵਜਲ ਤਾਰਨ ਹਾਰੋ ਰਾਮ ਜਿਨ੍ਹਾਂ ਇੱਕ ਮਨ ਹਰ ਧਿਆਇਆ ਮੇਰੀ ਜਿੰਦੂੜੀਏ ਤਿੰਨ ਸੰਤ ਜਨਾ ਜੈਕਾਰੋ ਰਾਮ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੂੜੀਏ ਸਭ ਦੁੱਖ ਨਿਵਾਰਨ ਹਾਰੋ ਰਾਮ ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੂੜੀਏ ਤਿੰਨ ਸੰਤ ਜਨਾ ਜੈਕਾਰੋ ਰਾਮ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੂੜੀਏ ਸਭ ਦੁੱਖ ਨਿਵਾਰਨ ਹਾਰੋ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਬਨੋ ਵਡਾਈ ਜੋ ਤੂੰ ਦੇਹੀ ਸੋ ਕਹਾਂ ਸੋ ਅਮੀ ਮੈਂ ਮੂਰਖ ਕਹਿਣ ਨਾ ਜਾਈ ਜੋ ਤੂੰ ਦੇਹੀ ਸੋ ਕਹਾਂ ਸੋ ਅਮੀ ਮੈਂ ਮੂਰਖ ਕਹਿਣ ਨਾ ਜਾਈ ਸਾਹਿਬਾਂ ਦੀ ਪਾਵਨ ਗੋਦ ਵਿੱਚ ਬੈਠ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜਿਹੜਾ ਅਲਾਹੀ ਬਚਨ ਸਾਡੀ ਝੋਲੀ ਵਿੱਚ ਪਾਇਆ ਉਹਦੀ ਵਿਚਾਰ ਕਰਨ ਤੋਂ ਪਹਿਲਾਂ ਕਰੋ ਕਿਰਪਾ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਗੁਰੂ ਫਤਿਹ ਦੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆਂ ਵਿੱਚ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਆਧਾਰ ਹੈ, ਉਹਦਾ ਕੋਈ ਸਹਾਰਾ ਹੈ, ਉਹਦਾ ਕੋਈ ਆਸਰਾ ਹੈ। ਜਿਸ ਦੇ ਆਸਰੇ ਉਹ ਚੀਜ਼ ਖਲੋਤੀ ਹੈ। ਦਰਖਤ ਵੇਖੋਗੇ ਤੇ ਜੜ੍ਹਾਂ ਲੱਭ ਜਾਣਗੀਆਂ, ਕੋਈ ਬਹੁਤ ਵੱਡੀ ਇਮਾਰਤ ਵੇਖੋਗੇ ਉਹਦੀਆਂ ਨੀਹਾਂ ਹੋਣਗੀਆਂ। ਅਣਗਿਣਤ ਐਸੀਆਂ ਗੱਲਾਂ ਆਪਣੀ ਜ਼ਿੰਦਗੀ 'ਚ ਆਪਾਂ ਵਿਚਾਰ ਸਕਦੇ ਹਾਂ। ਕੋਈ ਵੀ ਦੁਨੀਆਂ ਦੀ ਚੀਜ਼ ਉਹਦਾ ਕੋਈ ਨਾ ਕੋਈ ਸਹਾਰਾ ਹੈ, ਕੋਈ ਨਾ ਕੋਈ ਆਸਰਾ ਹੈ। ਪਰ ਹੈਰਾਨੀ ਦੀ ਗੱਲ ਹੈ, ਸਾਰੀਆਂ ਚੀਜ਼ਾਂ ਨੂੰ ਪਤਾ ਵੀ ਮੈਨੂੰ ਕਿਸ ਚੀਜ਼ ਦਾ ਆਸਰਾ ਬਣਾਉਣਾ ਚਾਹੀਦਾ। ਇੱਕ ਮਨੁੱਖ ਹੈ ਜਿਹਨੂੰ ਜ਼ਿੰਦਗੀ ਭਰ ਇਹ ਪਤਾ ਨਹੀਂ ਲੱਗਦਾ ਵੀ ਮੈਂ ਕਿਹਦਾ ਆਧਾਰ, ਕਿਹਦਾ ਸਹਾਰਾ ਤੇ ਕਿਹਦਾ ਆਸਰਾ ਬਣਾਵਾਂ। ਆਸਰੇ ਬੜੇ ਬਣਾਉਂਦਾ ਹੈ, ਇਹਦੇ ਕਮੀ ਕੋਈ ਨਹੀਂ ਹੈ, ਆਸਰੇ ਬੜੇ ਬਣਾਉਂਦਾ ਹੈ, ਪਰ ਸਾਰੇ ਆਸਰੇ ਇਹਦੇ ਵਾਂਗੂ ਕਮਜ਼ੋਰ ਨੇ। ਆਪ ਵੀ ਡੋਲ ਜਾਂਦਾ ਹੈ, ਇਹਦਾ ਆਸਰਾ ਵੀ ਡੋਲ ਜਾਂਦਾ ਹੈ। ਕੁਝ ਕੁ ਅਜੇ ਬੇਨਤੀ ਕਰਾਂ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਜ਼ਿਕਰ ਕੀਤਾ ਮਨੁੱਖੀ ਜੀਵਨ ਦੀ ਕਹਾਣੀ ਦਾ। ਕਹਿਣ ਲੱਗੇ ਇਹਨੇ ਸਹਾਰਾ ਲਿਆ, ਜੰਮਿਆ, ਮਾਤਾ ਪਿਤਾ ਇਹਨੂੰ ਸਭ ਤੋਂ ਵੱਡੇ ਨਜ਼ਰ ਆਏ, ਮਾਤਾ ਪਿਤਾ ਦਾ ਸਹਾਰਾ ਲਿਆ, ਇਹਨੇ ਕਿਸੇ ਦੀ ਪਰਵਾਹ ਨਾ ਕੀਤੀ। ਪਰ ਗੁਰੂ ਚਰਨਾਂ ਵਿੱਚ ਗਿਆ, ਇਹਦੇ ਕੰਨਾਂ ਵਿੱਚ ਇਹ ਬੋਲ ਪਏ, ਭਲਿਆ ਅਣਗਿਣਤ ਲੋਕ ਐਸੇ ਵੇਖੇ ਨੇ ਮੈਂ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣੇ ਹੋਏ ਤੈ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣੇ ਹੋਏ। ਕਹਿਣ ਲੱਗੇ ਤੇਰਾ ਮਨ ਹਜੇ ਤੱਕ ਵੀ ਨਹੀਂ ਪਤੀਜਿਆ, ਤੂੰ ਵੇਖ ਆਪਣੇ ਮਾਪਿਆਂ ਦੀ ਅਰਥੀ ਚੁੱਕ ਕੇ ਹੱਥੀ ਸੰਸਕਾਰ ਕਰ ਆਇਆ, ਤੈਨੂੰ ਭਰੋਸਾ ਨਹੀਂ ਹੋਇਆ। ਫਿਰ ਅੱਗੇ ਚੱਲੀਏ, ਇਹਨੇ ਸਹਾਰਾ ਤੱਕ ਲਿਆ ਭੈਣ ਭਰਾਵਾਂ ਦਾ। ਕਹਿਣ ਲੱਗੇ ਮਾਪੇ ਤੁਰ ਗਏ, ਭੈਣ ਭਰਾ ਨੇ, ਹਜ਼ੂਰ ਕਹਿੰਦੇ ਮੈਂ ਤੈਨੂੰ ਉਹਨਾਂ ਦੀ ਤਸਵੀਰ ਵੀ ਵਿਖਾਉਣੀ ਚਾਹੁੰਦਾ। ਅੱਜ ਆਪਣੇ ਮਨ ਵਿੱਚ ਝਾਤ ਮਾਰ ਕੇ ਜਾਈ, ਭਲਿਆ ਸਾਹਿਬ ਜੀ ਆਖਦੇ ਨੇ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਕਹਿਣ ਲੱਗੇ ਤੇਰੇ ਜੀਵਨ ਦੀ ਇੰਨੀ ਕੁ ਕਹਾਣੀ ਹੈ। ਫਿਰ ਬੰਦਾ ਸੋਚਦਾ ਚਲੋ ਜੇ ਭੈਣ ਭਰਾ ਵੀ ਸਾਥ ਨਹੀਂ ਦਿੰਦੇ, ਮੇਰੇ ਧੀਆਂ ਪੁੱਤਰ ਨੇ। ਹਜ਼ੂਰ ਆਖਦੇ ਨੇ ਇੱਕ ਲੱਖ ਪੂਤ ਸਵਾ ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਧੀਆਂ ਪੁੱਤਰਾਂ ਦਾ ਸਹਾਰਾ ਲੈਣ ਵਾਲਿਆਂ ਦਾ ਆ ਵੇਖ ਕੀ ਹਾਲ ਹੋਇਆ। ਫਿਰ ਬੰਦਾ ਸੋਚਦਾ ਹੈ ਜੇ ਧੀਆਂ ਪੁੱਤਰ ਵੀ ਮੇਰੇ ਨਹੀਂ ਬਣੇ, ਉਹ ਵੀ ਮੇਰਾ ਸਹਾਰਾ ਡਾਵਾਂ ਡੋਲ ਹੈ, ਤੇ ਮੇਰੇ ਕੋਲ ਧਨ ਦੌਲਤ ਤੇ ਬਹੁਤ ਹੈ ਨਾ, ਦੁਨੀਆਂ ਚ ਮੇਰਾ ਨਾਮ ਲੈ। ਤੇ ਇਹ ਗੱਲ ਸੋਚ ਕੇ ਜਦੋਂ ਆਪਣੇ ਧਨ ਦੌਲਤ ਦਾ ਆਸਰਾ ਤੱਕਦਾ, ਫਿਰ ਗੁਰਦੇਵ ਇਹਨੂੰ ਇਹ ਜੰਡਾਲ ਵਿੱਚੋਂ ਕੱਢਦੇ ਨੇ। ਕਹਿਣ ਲੱਗੇ ਭਲਿਆ ਇੱਕ ਗੱਲ ਚੇਤਾ ਰੱਖੀ, ਮਾਈ ਮਾਇਆ ਛਲ ਤਿਣਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਗੁਰੂ ਜੀ ਆਖਦੇ ਨੇ ਕਿਨ ਮੈਂ ਕੌੜੇ ਹੋਏ ਗਏ, ਜਿਤਲੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ, ਕਿਸਟੈ ਰੋਬੈ ਰੋਜ, ਖਸਮ ਮਰੈ ਤੋ ਨਾਰ ਨਾ ਰੋਬੈ, ਉਸ ਰਖਵਾਰਾ ਔਰੋ ਹੋਵੈ। ਵੱਖੋ ਵੱਖਰੀਆਂ ਪੰਕਤੀਆਂ ਨੇ। ਮੇਰੇ ਮਾਲਕ ਆਖਦੇ ਨੇ ਕਹਿੰਦੇ ਇਹਨੂੰ ਵੀ ਸਹਾਰਾ ਸਦੀਵ ਨਾਲ ਸਮਝੀ, ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੇ ਮੂਰਖ ਮਨਾ। ਤੂੰ ਕਦੇ ਦੀ ਇੰਨੀ ਆਪਣੇ ਮਨ ਵਿੱਚ ਇਹ ਆਸਰਾ ਰੱਖੀ ਬੈਠਾ। ਫਿਰ ਬੰਦਾ ਸੋਚਦਾ ਚਲੋ ਕੋਈ ਗੱਲ ਨੀ, ਪਤੀ ਪਤਨੀ ਦਾ ਰਿਸ਼ਤਾ ਤੇ ਬੜਾ ਨੇੜੇ ਦਾ ਨਾ, ਉਹ ਤੇ ਸਾਥ ਛੱਡਦੇ ਨਹੀਂ, ਔਖੇ ਸੌਖਿਆਂ ਵੇਲਿਆਂ ਚ ਇੱਕ ਦੂਜੇ ਦੇ ਮਦਦਗਾਰ ਹੁੰਦੇ ਨੇ। ਪਰ ਮੇਰੇ ਮਨ ਕੱਖਦੇ ਨੇ ਕਹਿੰਦੇ ਭਲਿਆ ਤੈਨੂੰ ਸ਼ਾਇਦ ਨਾ ਦਿਸਦਾ ਹੋਵੇ, ਪਰ ਮੈਂ ਤੈਨੂੰ ਵਿਖਾਉਣਾ ਚਾਹੁੰਦਾ। ਇੱਕ ਦਿਨ ਵਕਤ ਆਉਣਾ ਇਹ ਭਾਵੇਂ ਪਤਨੀ ਤੇ ਵਰਤੇ ਗੱਲ ਤੇ ਭਾਵੇਂ ਪਤੀ ਤੇ ਕਰਦੇ, ਦੋਵੇਂ ਇੱਕੋ ਜਿਹਾ ਨੇ। ਇਹ ਨਾ ਸੋਚਣਾ ਵੀ ਗੱਲ ਇੱਕ ਦੀ ਹੈ ਤੇ ਦੂਜੇ ਦਾ ਜ਼ਿਕਰ ਨਹੀਂ ਆਇਆ। ਸਤਿਗੁਰੂ ਜੀ ਦਾ ਅੰਮ੍ਰਿਤ ਬਚਨ ਹੈ, ਘਰ ਕੀ ਨਾਰ ਬਹੁਤ ਹਿਤ ਜਾਂਸਿਓ, ਸਦਾ ਰਹਿਤ ਸੰਗ ਲਾਗੀ, ਜਬਗੀ ਹੰਸ ਤਜੀ ਇੱਕ ਆਇਆ, ਪ੍ਰੇਤ ਪ੍ਰੇਤ ਕਰ ਭਾਗੀ। ਕਹਿਣ ਲੱਗੇ ਸਜਣਾ ਇਹ ਵੀ ਰਿਸ਼ਤਾ ਕੋਈ ਸਦੀਵੀ ਨਹੀਂ ਹੈ, ਇਹਨੂੰ ਜੀਵਨ ਦਾ ਸਹਾਰਾ ਮੰਨ ਕੇ ਨਾ ਤੁਰ ਪਵੀ। ਫਿਰ ਬੰਦੇ ਨੇ ਸੋਚਿਆ ਚਲੋ ਧਨ ਦੌਲਤ ਵੀ ਨਹੀਂ, ਮਾਤਾ ਪਿਤਾ ਵੀ ਨਹੀਂ, ਭੈਣ ਭਰਾ ਵੀ ਨਹੀਂ, ਮੇਰਾ ਕੋਈ ਵੀ ਸਹਾਰਾ ਨਹੀਂ, ਮੈਂ ਆਪਣੇ ਆਪ ਦਾ ਖੁਦ ਤੇ ਸਹਾਰਾ ਹਾਂ, ਮੇਰੀ ਦੇਹੀ ਚੱਲਦੀ ਹੈ, ਮੈਨੂੰ ਕਿਸ ਗੱਲ ਦੀ ਚਿੰਤਾ ਹੈ। ਸਾਹਿਬ ਨੇ ਫਿਰ ਇਹਨੂੰ ਜਗਾਇਆ ਅਗਿਆਨਤਾ ਦੀ ਨੀਂਦਰ ਵਿੱਚੋਂ। ਕਹਿਣ ਲੱਗੇ ਭਲਿਆ ਤੂੰ ਹਜੇ ਵੀ ਗੁਰੂ ਦਾ ਪੱਲਾ ਪਕੜ, ਮੈਂ ਤੈਨੂੰ ਸਮਝਾਉਣਾ ਚਾਹੁੰਦਾ। ਕਹਾਂ ਬਿਸਾਸਾ ਇਸ ਭਾਂਡੇ ਕਾ, ਇਤਨਾ ਕੁ ਲੱਗ ਠਨਕਾ, ਉਹ ਇਸ ਭਾਂਡੇ ਦਾ ਕੀ ਭਰੋਸਾ ਕਮਲਿਆ, ਇਹ ਤੇ ਨਿੱਕਾ ਜਿਹਾ ਠਣਕਾ ਵੱਜਿਆ ਤੇ ਟੁੱਟ ਜਾਣਾ। ਤੂੰ ਕਾਹਦੀ ਆਸ ਰੱਖੀ ਬੈਠਾ? ਜਲ ਕੀ ਪੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾੜ ਮਾਸ ਨਾਲੀ ਕੋ ਪਿੰਜਰ, ਪੰਖੀ ਵਸੈ ਵਿਚਾਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਬਰ ਪੰਖ ਬਸੇਰਾ, ਰਾਖੋ ਕੰਧ ਉਸਾਰੋ ਨੀਵਾ, ਸਾਡੇ ਤੀਨ ਹੱਥ ਤੇਰੀ ਸੀਮਾ, ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏ ਗੋ ਭਸਮ ਕੀ ਢੇਰੀ। ਕਹਿਣ ਲੱਗੇ ਤੂੰ ਇਹਦਾ ਵੀ ਆਸਰਾ ਕਿਵੇਂ ਤੱਕੀ ਬੈਠਾ, ਹਾਰ ਗਿਆ ਗੁਰੂ ਅੱਗੇ। ਕਹਿਣ ਲੱਗਿਆ ਮਾਲਕਾ ਕਿਰਪਾ ਕਰ, ਜੇ ਮੈਨੂੰ ਆਧਾਰ ਬਣਾਉਣਾ ਨਹੀਂ ਆਉਂਦਾ ਤੇ ਤੁਸੀਂ ਦੱਸ ਦਿਓ ਵੀ ਮੈਂ ਕਿਹੜਾ ਆਧਾਰ ਬਣਾਵਾਂ। ਕਹਿੰਦੇ ਗੁਰੂ ਅੱਗੇ ਆ ਕੇ ਅਰਦਾਸ ਕਰ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ, ਹਰ ਨਾਮ ਦੇਵੋ ਆਧਾਰੇ, ਮੇਰੇ ਤੇ ਸਤਿਗੁਰੂ ਕਿਰਪਾ ਕਰ, ਮੈਨੂੰ ਨਾਮ ਦਾ ਆਧਾਰ ਬਖਸ਼, ਕਿਉਂਕਿ ਸਾਰੀ ਦੁਨੀਆਂ ਜਿਤਨੀ ਖਲੋਤੀ ਹੈ ਇਹ ਨਾਮ ਦੇ ਸਹਾਰੇ ਤੇ ਖਲੋਤੀ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਜਿਤਨਾ ਕੁਛ ਤੱਕਣਾ ਜੇਤਾ ਕੀਤਾ ਤੇਤਾ ਨਾਉ, ਵਿਣ ਨਾ ਬਹਿ ਨਾ ਹੀ ਕੋ ਥਾਉ। ਜਿਸ ਦਿਨ ਕਿਤੇ ਤੂੰ ਨਾਮ ਦਾ ਸਹਾਰਾ ਤੱਕ ਲਿਆ, ਆਸਰਾ ਤੱਕ ਲਿਆ, ਗੁਰੂ ਅਮਰਦਾਸ ਜੀ ਦਾ ਪਾਵਨ ਬੋਲ ਕਹਿੰਦੇ ਆ, ਮਾਲਕ ਜੀ ਆਖਦੇ ਨੇ ਕਹਿੰਦੇ ਭਲਿਆ, ਸਾਚਾ ਨਾਮ ਮੇਰਾ ਆਧਾਰੋ, ਸਾਤ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਮੈਂ ਆਪਣੀ ਜ਼ਿੰਦਗੀ ਦਾ ਆਧਾਰ ਹੁਣ ਸੱਚੇ ਨਾਮ ਨੂੰ ਬਣਾਇਆ ਤੇ ਰੱਬ ਦਾ ਨਾਮ ਹੈ ਜਿਹੜਾ ਨਾ ਕਦੇ ਰੱਬ ਡੋਲਦਾ ਤੇ ਨਾ ਕਦੇ ਰੱਬ ਦਾ ਹੁਣ ਪਿਆਰਾ ਡੋਲਦਾ। ਰੱਬ ਦਾ ਪਿਆਰਾ ਵੀ ਨਹੀਂ ਡੋਲਦਾ ਜਿਹਨੂੰ ਨਾਮ ਦਾ ਆਧਾਰ ਹੈ। ਅੰਮ੍ਰਿਤ ਬਾਣੀ ਦਾ ਇੱਕ ਬਚਨ ਫਿਰ ਕਹਿੰਦੇ ਆ, ਤੂੰ ਮੇਰੋ ਮੇਰ ਪਰਬਤ ਸਵਾਮੀ, ਉੱਠ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਉਹ ਗੁਰੂ ਕੇ ਪਿਆਰ ਵਾਲਿਆ, ਆਪਣੀ ਜ਼ਿੰਦਗੀ ਨੂੰ ਸਹਾਰਾ ਬਣਾਉਣਾ ਤੇ ਰੱਬੀ ਗੁਣਾਂ ਦਾ ਨਾਮ ਦਾ ਬਣਾ, ਜੇ ਸਹਾਰਾ ਬਣਾਉਣਾ ਪਰਮੇਸ਼ਰ ਦੇ ਸ਼ਬਦ ਦਾ ਬਣਾ, ਗੁਰੂ ਕੀ ਬਾਣੀ ਦਾ ਬਣਾ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬੂ ਡੋਲੇ। ਜਿਸ ਦਿਨ ਬਾਣੀ ਦਾ ਸਹਾਰਾ ਬਣਾ ਲਵੇਗਾ, ਯਾਦ ਰੱਖੀ ਤੇਰੇ ਜੀਵਨ ਵਿੱਚ ਕਦੇ ਡੋਲਣਾ ਨਹੀਂ ਆਵੇਗੀ, ਉਦੋਂ ਅਡੋਲ ਹੋ ਜਾਏਗਾ। ਭਾਵੇਂ ਤੈਨੂੰ ਮੁਸੀਬਤਾਂ ਆਵਣ, ਭਾਵੇਂ ਤੈਨੂੰ ਦੁਨਿਆਵੀ ਝੱਖੜ ਝੱਲਣ, ਫਿਰ ਉਹ ਮਨੁੱਖ ਕਦੇ ਡੋਲਦਾ ਨਹੀਂ ਹੈ ਜਿਹਨੇ ਆਪਣੀ ਜ਼ਿੰਦਗੀ 'ਚ ਸਹਾਰਾ ਸੱਚੇ ਨਾਮ ਦਾ ਬਣਾ ਲਿਆ। ਵੱਡੀ ਮੁਸ਼ਕਲ ਇਹ ਹੈ, ਅਸੀਂ ਸਹਾਰਾ ਹੀ ਨਾਮ ਨੂੰ ਨਹੀਂ ਬਣਾਉਂਦੇ, ਅਸੀਂ ਸਹਾਰਾ ਹੀ ਆਸਰਾ ਹੀ ਨਾਮ ਦਾ ਨਹੀਂ ਬਣਾਉਂਦੇ, ਜਿਹਦੇ ਕਾਰਨ ਕਰਕੇ ਫਿਰ ਮਾਲਕ ਦੇ ਚਰਨਾਂ ਵਿੱਚੋਂ ਆ ਕੇ ਡੋਲ ਜਾਂਦੇ ਹਾਂ। ਜਿਨ੍ਹਾਂ ਨੇ ਸਹਾਰਾ ਨਾਮ ਨੂੰ ਬਣਾਇਆ ਉਹ ਕਦੇ ਜੀਵਨ ਵਿੱਚ ਡੋਲਦੇ ਨਹੀਂ, ਸਦੀਵ ਅਡੋਲ ਰਹਿੰਦੇ ਨੇ। ਗੁਰਦੇਵ ਸੱਚੇ ਪਾਤਸ਼ਾਹ ਦਾ ਅੰਮ੍ਰਿਤ ਬਚਨ ਇਸੇ ਲਈ ਮੇਰੇ ਮਾਲਕ ਨੇ ਬਖਸ਼ਿਸ਼ ਕੀਤਾ। ਕਹਿਣ ਲੱਗੇ ਆਪਣੇ ਜੀਵਨ ਅੰਦਰ ਝਾਤ ਮਾਰ ਕੇ ਦੇਖੀ, ਜਦੋਂ ਵੀ ਕਦੇ ਦੁਨੀਆਂ ਦੇ ਅੰਦਰ ਕੋਈ ਲੋਕ ਤੈਨੂੰ ਅਡੋਲ ਨਜ਼ਰ ਆਉਣਗੇ ਨਾ, ਤਾਂ ਉਹਨਾਂ ਦੇ ਪਿਛੋਕੜ ਵਿੱਚ ਸਹਾਰਾ ਨਾਮ ਦਾ ਹੋਵੇਗਾ, ਆਸਰਾ ਨਾਮ ਦਾ ਹੋਵੇਗਾ, ਉਹ ਕਦੇ ਜ਼ਿੰਦਗੀ ਅੰਦਰ ਡੋਲਦੇ ਨਹੀਂ। ਦੂਜੀ ਗੱਲ ਇੱਕ ਅੱਜ ਹੋਰ ਸਾਂਝੀ ਕਰਾਂ, ਗੁਰਦੇਵ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਇਹ ਸ਼ਬਦ ਵਿੱਚ ਮਨੁੱਖ ਨੂੰ ਉਹ ਸੇਧ ਬਖਸ਼ਿਸ਼ ਕੀਤੀ ਹੈ, ਤੂੰ ਆਪਣੇ ਆਪ ਨੂੰ ਆਪ ਸਵਾਰ ਕੇ ਨਾਮ ਦਾ ਸਹਾਰਾ ਲੈ ਕੇ ਤੇਰੀ ਜ਼ਿੰਦਗੀ 'ਚ ਕੀ ਕੀ ਤਬਦੀਲੀਆਂ ਹੋਣਗੀਆਂ, ਕਿਵੇਂ ਅਡੋਲ ਹੋਏਗਾ, ਉਹ ਸਾਰੀ ਗੱਲ ਦਾ ਜ਼ਿਕਰ ਕੀਤਾ ਹੋਇਆ। ਆਓ ਸ਼ਬਦ ਨਾਲ ਜੁੜੀਏ, ਫਿਰ ਅੱਗੇ ਸਮਾਂ ਥੋੜਾ ਰਹਿ ਜਾਂਦਾ, ਨਾਲ ਦੀ ਨਾਲ ਵਿਚਾਰ ਦੇ ਵਿੱਚ ਵੀ ਜਾਵਾਂਗੇ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਪਿਆਰ ਨਾਲ ਸਰਵਣ ਕਰੋ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਚੌਥਾ।
ਬਿਹਾਗੜਾ ਰਾਗ ਵਿੱਚ ਅੱਜ ਇਹ ਬੋਲ ਵੀ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਨੇ, ਜਿਹਨਾਂ ਦਾ ਪਾਵਨ ਸਥਾਨ ਹੈ, ਤੇ ਅੱਜ ਇਹ ਅੰਮ੍ਰਿਤ ਬੋਲ ਵੀ ਭਾਵੇਂ ਗੁਰੂਆਂ 'ਚ ਕੋਈ ਅੰਤਰ ਨਹੀਂ ਹੈ, ਗੱਲ ਚੇਤਾ ਰੱਖੋ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਵੀ ਕੋਈ ਅੰਤਰ ਨਹੀਂ ਹੈ। ਕਿਸੇ ਵੀ ਗੁਰੂ ਸਾਹਿਬਾਨ ਦਾ, ਕਿਸੇ ਵੀ ਭਗਤ ਸਾਹਿਬਾਨ ਦਾ ਜਿਹੜਾ ਅੰਮ੍ਰਿਤ ਬਚਨ ਆਉਂਦਾ ਨਾ, ਉਹ ਇੱਕੋ ਜਿਹਾ ਦਰਜਾ ਰੱਖਦਾ, ਉਹਦੇ ਵਿੱਚ ਕੋਈ ਅੰਤਰ ਨਹੀਂ। ਤੇ ਕੁਦਰਤੀ ਗੱਲ ਹੈ, ਕੁਝ ਇੱਕ ਭਾਵਨਾਵਾਂ ਮਨੁੱਖ ਦੀਆਂ ਜੁੜ ਜਾਂਦੀਆਂ ਨੇ, ਸਤਿਗੁਰ ਦੀ ਕਿਰਪਾ ਕਰਦੇ ਨੇ।
ਹਾਂ ਬਲਿਹਾਰੀ ਤਿੰਨ ਕਉ ਮੇਰੀ ਜਿੰਦੂੜੀਏ, ਜਿਨ ਹਰ ਹਰ ਨਾਮ ਅਧਾਰੋ ਰਾਮ।
ਮੈਂ ਉਹਨਾਂ ਤੋਂ ਬਲਿਹਾਰ ਜਾਣਾ, ਮੈਂ ਉਹਨਾਂ ਤੋਂ ਸਦਕੇ ਜਾਣਾ ਮੇਰੀ ਜਿੰਦੜੀਏ। ਇੱਕ ਪਲ ਮੈਂ ਫਿਰ ਰੁਕਣ ਲੱਗਾ। ਜਿਹੜਾ ਅੱਜ ਇਹ ਅੰਮ੍ਰਿਤ ਵਚਨ ਹੈ ਨਾ, ਇਹ ਆਪਣੇ ਆਪ ਨਾਲ ਗੱਲ ਹੈ। ਬੰਦਾ ਦੂਜਿਆਂ ਨਾਲ ਗੱਲਾਂ ਬੜੀਆਂ ਕਰ ਲੈਂਦਾ, ਬੜੀ ਚਰਚਾ ਕਰ ਲੈਂਦਾ, ਸਭ ਤੋਂ ਔਖੀ ਗੱਲ ਹੈ ਤੇ ਆਪਣੇ ਆਪ ਨਾਲ ਕਰਨੀ ਔਖੀ ਗੱਲ ਹੈ। ਆਪਣੇ ਆਪ ਨਾਲ ਗੱਲ ਨਹੀਂ ਕਰ ਪਾਉਂਦਾ, ਆਪਣੇ ਔਗਣ ਦਿਸਦੇ ਨੇ, ਆਪਣੇ ਪਾਪ ਦਿਸਦੇ ਨੇ। ਇੱਥੇ ਬਾਹਰ ਅਸੀਂ ਬੜੀਆਂ ਗੱਲਾਂ ਕਰ ਲੈਂਦੇ ਹਾਂ, ਪਰ ਗੁਰੂ ਚਰਨਾਂ ਵਿੱਚ ਬੈਠਣਾ ਕਿਉਂ ਔਖਾ ਹੈ? ਕਿਉਂਕਿ ਇੱਥੇ ਗੁਰੂ ਸਾਨੂੰ ਸਾਡੀ ਤਸਵੀਰ ਵਿਖਾਉਂਦਾ ਹੈ, ਤੇ ਮੈਂ ਆਪਣੀ ਤਸਵੀਰ ਵੇਖਣੀ ਨਹੀਂ ਚਾਹੁੰਦਾ। ਮੇਰਾ ਸੁਭਾਅ ਇਹੋ ਜਿਹਾ ਬਣ ਗਿਆ, ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਧਾਇਆ, ਮੈਂ ਤੇ ਅੰਦਰ ਪਾਪ ਹੀ ਪਾਪ ਕਰਕੇ ਰੱਖੇ ਹੋਏ ਨੇ। ਮੈਂ ਮਾਲਕ ਦੇ ਚਰਨਾਂ ਵਿੱਚ ਕਿਵੇਂ ਜੁੜਾਂ, ਆਪਣੀ ਤਸਵੀਰ ਕਿਵੇਂ ਦੇਖਾਂ? ਨੰਗਾ ਦੋਚਕ ਚਾਲਿਆ ਤਾਂ ਦਿਸੈ ਖਲਾ ਡਰਾਵਣਾ, ਮੇਰੀ ਤੇ ਅੰਦਰ ਦੀ ਤਸਵੀਰ ਇਹ ਹੈ, ਮੈਂ ਵੇਖਣਾ ਨਹੀਂ ਚਾਹੁੰਦਾ। ਪਰ ਗੁਰਦੇਵ ਨੇ ਅੱਜ ਮੇਰੀ ਜਿੰਦੜੀ ਦਾ ਅਰਥ ਕੀਤਾ, ਜਿੰਦੜੀ ਸ਼ਬਦ ਦਾ ਅਰਥ ਕੀਤਾ ਭਾਈ ਕਾਨ ਸਿੰਘ ਰਾਬਾ ਨੇ ਅੰਤਸ਼ਕਰਨ। ਅੱਜ ਆਪਣੇ ਆਪ ਨੂੰ ਪੁੱਛ ਕੇ ਵੇਖੋ, ਗੁਰੂ ਕਿਆ ਸਿੱਖਾ, ਮੇਰਾ ਗੁਰੂ ਕੀ ਕਹਿੰਦਾ ਤੇ ਕਰਦਾ ਮੈਂ ਕੀ ਹੈ। ਇੱਕ ਪਲ ਮੈਂ ਫਿਰ ਰੁਕਣ ਲੱਗਾ, ਮਾਫ ਕਰਿਓ ਜੇ। ਆ ਜਿਹੜਾ ਕੱਲ ਪਰਸੋਂ ਵੀ ਦੱਸ, ਕੱਲ ਵੀ ਕਰਜ਼ ਕੀਤੀ ਸੀ ਨਿੱਕੀ ਲਈ, ਪਹਿਲਾਂ ਵੀ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਰਹਿੰਦਾ। ਆ ਜਿਹੜੀ ਲੜੀ ਲੱਗੀਆਂ ਹੋਈਆਂ ਨੇ ਨਾ, ਆ ਜਿਹੜੀ ਲੜੀ ਦਾ ਜ਼ਿਕਰ ਆਉਂਦਾ ਬਹੁਤ ਵਾਰੀ, ਮੇਰਾ ਮਨ ਕਹਿੰਦਾ ਵੀ ਅਸਲ ਵਿੱਚ ਲੜੀ ਨਹੀਂ ਹੈ, ਗੁਰਮਤ ਨਾਲ ਲੜਾਈ ਹੈ। ਮੇਰਾ ਮਨ ਕਹਿੰਦਾ ਲੜੀ ਨਹੀਂ ਹੈ, ਇਹ ਗੁਰਮਤ ਨਾਲ ਲੜਾਈ ਹੈ। ਕਿਉਂਕਿ ਗੁਰੂ ਜੀ ਤੂੰ ਕਹਿ ਕਿੰਨਾ ਪਾਠ ਕਰਨਾ ਹੈ, ਮੈਂ ਉਸ ਤੋਂ ਚਾਰ ਗੁਣਾ ਵੱਧ ਕਰਾਂਗਾ, ਪਰ ਸਮਝਾਂਗਾ ਮੈਂ ਇੱਕ ਵੀ ਗੱਲ ਨਹੀਂ, ਸਮਝਾਂਗਾ ਮੈਂ ਇੱਕ ਵੀ ਗੱਲ ਨਹੀਂ। ਹੁਣ ਤੁਸੀਂ ਦੇਖੋ ਕਿੰਨੀਆਂ ਲੜੀਆਂ ਲੱਗੀਆਂ ਨੇ, ਪਰ ਸਿੱਖ ਨੂੰ ਫਿਰ ਵੀ ਨਹੀਂ ਪਤਾ ਕਿਸੇ ਗੱਲ ਦਾ, ਹਜੇ ਤੱਕ ਵੀ ਉਲਝਿਆ ਫਿਰਦਾ ਹੈ, ਹਾਲੇ ਤੱਕ ਵੀ ਉਹ ਭਟਕਣਾ ਵਿੱਚ ਪਿਆ ਹੋਇਆ। ਜਿੰਨੇ ਕਰਮ ਕਾਂਡ ਕਮਾਉਂਦਾ ਓਨੀ ਗੁਰਮਤ ਨਹੀਂ ਕਮਾਉਂਦਾ। ਕਿਤੇ ਗੁਰਮਤ ਦੇ ਚਰਨਾਂ ਵਿੱਚ ਜੁੜ ਜਾਂਦਾ, ਕਿਤੇ ਗੁਰੂ ਕੀ ਬਾਣੀ ਦਾ ਕਦੇ ਖਿਆਲ ਕਰਕੇ ਵੇਖਿਓ। ਸਾਹਿਬ ਜੀ ਤੁਸੀਂ ਸਾਨੂੰ ਇੰਨੀ ਵਾਰੀ ਬਾਣੀ ਪੜ੍ਹਨ ਦੀ ਗੱਲ ਕਰਦੇ ਹੋ, ਪਰ ਜਦੋਂ ਤੁਸੀਂ ਹੁਕਮਨਾਮਾ ਦਿੰਦੇ ਹੋ ਤੇ ਇਕੱਲਾ ਇੱਕ ਸ਼ਬਦ ਕਿਉਂ ਦਿੰਦੇ ਹੋ? ਪੰਜ ਸੱਤ ਸ਼ਬਦ ਦੇ ਦਿਆ ਕਰੋ, ਅਸੀਂ ਹੁਕਮਨਾਮਾ ਮੰਨ ਲਿਆ ਕਰੀਏ। ਗੁਰਦੇਵ ਕਹਿੰਦੇ ਹੋ ਪੁੱਤਰਾ, ਸ਼ਬਦ ਇੱਕ ਵੀ ਸਮਝ ਕੇ ਆਪਣੇ ਜੀਵਨ ਵਿੱਚ ਧਾਰਨ ਕਰ ਲਈ, ਤੂੰ ਗੁਰੂ ਦਾ ਇੱਕ ਸ਼ਬਦ ਵੀ ਸਮਝ ਲਈ, ਮੈਂ ਤੈਨੂੰ ਅੱਠ ਦਸ ਪੰਨੇ ਸ਼ਬਦ ਦੇਣ ਨਹੀਂ ਲੱਗਾ ਹੁਕਮਨਾਮੇ ਦੇ ਰੂਪ ਵਿੱਚ। ਹੁਕਮਨਾਮਾ ਇੱਕੋ ਹੀ ਸ਼ਬਦ ਦਾ ਦਿੱਤਾ ਜਾਂਦਾ, ਤਾਂ ਕਿ ਤੂੰ ਇੱਕ ਸ਼ਬਦ ਨੂੰ ਵਿਚਾਰ ਲਈ, ਕਿਤੇ ਆਪਣੇ ਮਨ ਅੰਦਰ ਝਾਤ ਮਾਰ ਕੇ ਦੇਖੀ, ਕਿਤੇ ਅੱਜ ਲੜੀਆਂ ਦੀ ਬਜਾਏ ਸਿੱਖ ਨੇ ਸਹਿਜ ਪਾਠ ਕੀਤਾ ਹੁੰਦਾ, ਗੁਰੂ ਕੀ ਬਾਣੀ ਦਾ ਨਿਵਾਸ ਇਹਦੇ ਹਿਰਦੇ ਵਿੱਚ ਹੋਇਆ ਹੁੰਦਾ, ਫਿਰ ਇਹਨੂੰ ਪਤਾ ਹੁੰਦਾ ਵੀ ਮੈਂ ਗੁਰੂ ਦੇ ਬੋਲਾਂ ਨੂੰ ਕਿਵੇਂ ਕਮਾਉਣਾ। ਮੇਰੇ ਸਤਿਗੁਰੂ ਜੀ ਅੱਜ ਕਿਰਪਾ ਕਰਦੇ ਨੇ, ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ, ਮੈਂ ਉਹਨਾਂ ਤੋਂ ਸਦਕੇ ਜਾਣਾ, ਜਿਹੜੇ ਆਪਣੇ ਜੀਵਨ ਦੇ ਅੰਦਰ ਆਪਣੇ ਨਾਮ ਨੂੰ, ਰੱਬ ਦੇ ਨਾਮ ਨੂੰ, ਪਰਮੇਸ਼ਰ ਦੇ ਨਾਮ ਨੂੰ ਜ਼ਿੰਦਗੀ ਦਾ ਆਧਾਰ ਸਹਾਰਾ ਬਣਾ ਕੇ ਤੁਰਦੇ ਨੇ।
ਗੁਰ ਸਤਿਗੁਰ ਨਾਮ ਦਿਰੜਾਇਆ ਮੇਰੀ ਜਿੰਦੂੜੀਏ, ਵਿਖ ਭਉ ਜਲ ਤਾਰਨ ਹਾਰੋ ਰਾਮ।
ਜਿਨ੍ਹਾਂ ਨੇ ਸੱਚੇ ਨਾਮ ਨੂੰ ਜ਼ਿੰਦਗੀ ਦਾ ਆਸਰਾ ਸਹਾਰਾ ਬਣਾ ਲਿਆ, ਉਹ ਇਸ ਭਵ ਸਾਗਰ ਤੋਂ, ਵਿਖਮ ਸਾਗਰ ਤੋਂ ਸੌਖਿਆਂ ਤਰ ਜਾਂਦੇ ਨੇ। ਉਹਨਾਂ ਦੇ ਜੀਵਨ ਵਿੱਚ ਕਦੇ ਕੋਈ ਭਟਕਣਾ ਨਹੀਂ ਪੈਂਦੀ, ਉਹਨਾਂ ਨੂੰ ਪਤਾ ਮੈਂ ਕਾਮ ਕੋਲੋਂ ਕਿਵੇਂ ਬਚਣਾ ਹੈ, ਉਹਨਾਂ ਨੂੰ ਪਤਾ ਮੈਂ ਕ੍ਰੋਧ ਕੋਲੋਂ ਕਿਵੇਂ ਬਚਣਾ ਹੈ, ਉਹਨਾਂ ਨੂੰ ਪਤਾ ਲੋਭ ਮੋਹ ਹੰਕਾਰ ਦੀਆਂ ਦੀਵਾਰਾਂ ਮੈਂ ਕਿਵੇਂ ਤੋੜਨੀਆਂ ਨੇ, ਉਹਨੂੰ ਪਤਾ ਮੈਂ ਦੁਨੀਆਂ ਦੇ ਇਸ ਹੰਕਾਰ ਦੀ ਪਦਵੀ ਦੇ ਵਿੱਚੋਂ ਮੁਕਤ ਹੋ ਕੇ ਸੱਚੇ ਸਾਈਂ ਦੇ ਚਰਨ ਕਿਵੇਂ ਪਰਸਣੇ ਨੇ, ਉਹਨੂੰ ਇਸ ਗੱਲ ਦਾ ਪਤਾ ਹੈ। ਇਸ ਲਈ ਉਹ ਕਦੇ ਇਹਨਾਂ ਦੇ ਵਿਕਾਰਾਂ ਦੀ ਪਕੜ ਵਿੱਚ ਨਹੀਂ ਰਹਿੰਦਾ, ਉਹਨੇ ਸੱਚੇ ਨਾਮ ਨੂੰ ਆਧਾਰ ਬਣਾ ਲਿਆ। ਬਿਖ ਭਵਜਲ ਇਹਨੂੰ ਜਿਹੜਾ ਜ਼ਹਿਰ ਦਾ ਭਰਿਆ ਹੋਇਆ ਸੰਸਾਰ ਹੈ, ਉਹਦੇ ਵਿੱਚੋਂ ਤਰਨ ਦੀ ਉਹਨੇ ਜਾਚ ਸਿੱਖ ਲਈ ਜੀ।
ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੂੜੀਏ, ਤਿੰਨ ਸੰਤ ਜਨਾ ਜੈ ਕਰੋ ਰਾਮ।
ਜਿਨ੍ਹਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਸੱਚੇ ਸਾਈਂ ਦੇ ਨਾਮ ਨੂੰ ਧਿਆਇਆ, ਸਾਹਿਬ ਜੀ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਕੇ ਕੁਰਬਾਨ ਬਲਿਹਾਰੇ ਜਾਣਾ, ਉਹਨਾਂ ਦੀ ਸਾਰੇ ਪਾਸੇ ਜੈ ਜੈਕਾਰ ਹੁੰਦੀ ਹੈ ਜਿਨ੍ਹਾਂ ਨੇ ਇੱਕ ਮਨ ਗੁਰੂ ਦੇ ਨਾਮ ਨੂੰ ਧਿਆ ਲਿਆ। ਇੱਕ ਪਲ ਫਿਰ ਖਿਆਲ ਕਰਕੇ ਸਾਹਿਬ ਦੀ ਬਾਣੀ ਦੇ ਕਮਰ ਤੋਂ ਬੋਲੇ ਬੜਾ ਪਿਆਰਾ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਗੁਰ ਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹੀ ਨਾ ਜਾਈ। ਹਉ ਕੁਰਬਾਨ ਜਾਈ ਤੇਰਾ ਨਾਵੇ, ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਜਿਹਨੂੰ ਤੂੰ ਬਖਸ਼ ਲੈ ਨਾ, ਉਹ ਤੇਰਾ ਜਸ ਗਾਉਂਦਾ। ਜਦੋਂ ਮਨ ਤਨ ਵਿੱਚ ਵਾਹਿਗੁਰੂ ਵਸ ਗਿਆ ਤੇ ਹਰੇਕ ਬੰਦਾ ਉਹਦੀ ਉਸਤਤ ਕਰਦਾ, ਉਹਦੀ ਵਡਿਆਈ ਹੁੰਦੀ ਹੈ। ਪਰ ਉਹ ਇਹ ਸਮਝਦਾ ਹੈ ਵੀ ਗੁਰ ਪੂਰੇ ਕੀ ਵਡਿਆਈ, ਉਹ ਇਹ ਨਹੀਂ ਕਦੇ ਸਮਝਦਾ ਵੀ ਮੇਰੀ ਵਡਿਆਈ ਹੈ, ਮੇਰੀ ਕਿਸੇ ਤਰ੍ਹਾਂ ਉਪਮਾ। ਉਹਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਵੀ ਇਹ ਵਡਿਆਈ ਸੱਚੇ ਨਾਮ ਦੀ ਹੈ। ਗੁਰੂ ਘਰ ਦਾ ਪਿਆਰਾ ਇੱਕ ਮਹਾਨ ਕੀਰਤਨੀਆ ਭਾਈ ਹੀਰਾ ਸਿੰਘ ਹੋਇਆ, ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰਿਹਾ ਤੇ ਉਹਨੇ ਕੀਰਤਨ ਕਰਨ ਜਾਣਾ, ਇੱਥੋਂ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਜਾਣਾ। ਜਦੋਂ ਕਦੇ ਕੀਰਤਨ ਕਰਕੇ ਵਾਪਸ ਆਉਣਾ, ਹਾਲਾਂਕਿ ਉਹਦੇ ਤੋਂ ਐਡੇ ਪ੍ਰਭਾਵਿਤ ਹੁੰਦੇ ਸਨ ਮੁਸਲਮਾਨ ਵੀ, ਹਾਜੀ ਮੁਹੰਮਦ ਮਸਕੀਨ ਨੇ ਇੱਕ ਬਹੁਤ ਕੀਮਤੀ ਚੌਰ ਗੁਰੂ ਘਰ ਵਿੱਚ ਭੇਟਾ ਕੀਤਾ ਸੀ, ਮੈਂ ਉਸ ਵਿਸਥਾਰ ਵਿੱਚ ਨਹੀਂ ਜਾਣਾ। ਇਹ ਵਕਤ ਆਇਆ ਗੁਰੂ ਚਰਨਾਂ ਦੇ ਵਿੱਚੋਂ ਉਹ ਭਾਈ ਹੀਰਾ ਸਿੰਘ ਜੀ ਨੇ ਗੁਰੂ ਕੇ ਦਰਸ਼ਨ ਕਰਕੇ ਜਾਣਾ ਤੇ ਕੀਰਤਨ ਕਰਕੇ ਵਾਪਸ ਪਰਤਣਾ ਤੇ ਫਿਰ ਆ ਕੇ ਗੁਰੂ ਕੇ ਦਰਸ਼ਨ ਕਰਕੇ ਘਰ ਮਗਰੋਂ ਜਾਣਾ। ਹੁਣ ਜਦੋਂ ਜਾਣਾ ਤੇ ਘਰੋਂ ਗਿਆ, ਬੰਦਾ ਚਲੋ ਜਾਂਦਾ ਸੋਚ ਲੈਂਦਾ ਮੈਂ ਗੁਰੂ ਚਰਨਾਂ ਵਿੱਚ ਮੱਥਾ ਟੇਕ ਕੇ ਜਾਵਾਂ, ਪਰ ਜਦੋਂ ਵਾਪਸ ਆਉਣਾ ਹੈ, ਵਾਪਸ ਆ ਕੇ ਤੇ ਉਹਨੇ ਘਰ ਜਾਣਾ ਹੈ ਨਾ। ਕਈ ਵਾਰੀ ਵੇਲਾ ਕਬੇਲਾ ਸਫ਼ਰ ਦੇ ਥੱਕੇ ਹੋਏ ਵੀ ਹੁੰਦੇ ਹੈ, ਪਰ ਹੈਰਾਨੀ ਦੀ ਗੱਲ ਉਹਨੇ ਕਿਸੇ ਵੇਲੇ ਵੀ ਆਉਣਾ ਤੇ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਣਾ, ਇੱਥੇ ਆ ਕੇ ਫਿਰ ਘਰੇ ਵਾਪਸ ਜਾਣਾ, ਸਾਥੀਆਂ ਨੂੰ ਭੇਜ ਦੇਣਾ ਸਾਜ ਲੈ ਕੇ। ਇੱਕ ਦਿਨ ਇੱਕ ਗੁਰਮੁਖ ਪਿਆਰੇ ਨੇ ਗੱਲ ਪੁੱਛ ਲਈ, ਕਹਿਣ ਲੱਗੇ ਭਾਈ ਸਾਹਿਬ ਜੀ ਅਸੀਂ ਤੁਹਾਨੂੰ ਬੇਨਤੀ ਕਰੀਏ, ਤੁਹਾਨੂੰ ਜਾਂਦਿਆਂ ਵੇਖਿਆ, ਤੁਹਾਨੂੰ ਆਉਂਦਿਆਂ ਵੇਖਿਆ, ਪਰ ਹੈਰਾਨੀ ਦੀ ਗੱਲ ਹੈ ਜਦੋਂ ਤੁਸੀਂ ਵਾਪਸ ਪਰਤਦੇ ਹੋ ਤੇ ਘਰ ਕਿਉਂ ਨਹੀਂ ਜਾਂਦੇ, ਇੱਥੇ ਆ ਕੇ। ਹਾਲਾਂਕਿ ਕਈ ਵਾਰੀ ਪ੍ਰਕਾਸ਼ ਵੀ ਨਹੀਂ ਹੋਇਆ ਹੁੰਦਾ, ਰਾਤ ਬਰਾਤੇ ਆਉਂਦੇ ਹੋ, ਪਰ ਫਿਰ ਵੀ ਆ ਕੇ ਇੱਥੇ ਅਰਦਾਸ ਕਰਕੇ ਜਾਂਦੇ ਹੋ, ਵਾਪਸ ਫਿਰ ਘਰੇ ਜਾਂਦੇ ਹੋ, ਕਾਰਨ ਕੀ ਹੈ? ਭਾਈ ਹੀਰਾ ਸਿੰਘ ਦੀਆਂ ਅੱਖਾਂ ਵਿੱਚ ਅਥਰੂ ਆ ਗਏ, ਕਹਿਣ ਲੱਗੇ ਉਹ ਭਲਿਆ ਤੂੰ ਕਿਹੋ ਜਿਹੀ ਗੱਲ ਮੈਨੂੰ ਪੁੱਛ ਬੈਠਾ ਤੇ ਕਿੱਥੇ ਪੁੱਛ ਬੈਠਾ, ਮੈਂ ਕੋਈ ਪਰਦਾ ਨਹੀਂ ਪਾਉਣਾ ਚਾਹੁੰਦਾ, ਤੈਨੂੰ ਸੱਚ ਦੱਸਾਂ। ਹਕੀਕਤ ਇਹ ਹੈ ਭਾਈ ਜਦੋਂ ਮੈਂ ਜਾਣਾ ਕੀਰਤਨ ਕਰਨ ਵਾਸਤੇ, ਮੈਂ ਇੱਕ ਬੇਨਤੀ ਕਰਕੇ ਜਾਣਾ, ਉਹ ਦਾਤਿਆ ਤੇਰੀਆਂ ਭੁੱਖੀਆਂ ਪਿਆਸੀਆਂ ਸੰਗਤਾਂ ਨੂੰ ਮੈਂ ਤੇਰੇ ਨਾਮ ਦਾ ਭੋਜਨ ਦੇਣ ਚੱਲਾ, ਮੈਂ ਤੇ ਕੱਲੀ ਕਰਸ਼ੀ ਹੈ, ਭੋਜਨ ਤੇਰਾ ਤੇ ਛਕਣ ਵਾਲੇ ਤੇਰੇ ਨੇ ਦਾਤਿਆ, ਮੇਰਾ ਤੇ ਵਿੱਚ ਕੁਝ ਵੀ ਨਹੀਂ। ਤੇ ਜਦੋਂ ਲੋਕ ਮੈਨੂੰ ਅਰਬ ਸਤਿਕਾਰ ਦਿੰਦੇ ਨੇ, ਪਿਆਰ ਦਿੰਦੇ ਨੇ, ਉਹ ਲੈ ਕੇ ਮੈਂ ਵਾਪਸ ਆਉਣਾ, ਗੁਰੂ ਨੂੰ ਆ ਕੇ ਆਖਦਾ ਸਤਿਗੁਰ ਦਾਤਿਆ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ, ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਗੰਦਗੀ ਦੇ ਕੀੜੇ ਹੋਵਣਗੇ, ਪਰ ਸਤਿਗੁਰੂ ਤੇਰੀਆਂ ਦਿੱਤੀਆਂ ਹੋਈਆਂ ਅਸੀਸਾਂ, ਤੇਰੀਆਂ ਸੰਗਤਾਂ ਦਾ ਦਿੱਤਾ ਹੋਇਆ ਪਿਆਰ, ਜੇ ਮੈਂ ਭੋਜਨ ਤੇਰਾ ਵਰਤਾ ਕੇ ਆਇਆ ਤੇ ਉਹਨਾਂ ਨੂੰ ਦਿੱਤਾ ਹੋਇਆ ਪਿਆਰ ਵੀ ਤੇਰਾ ਹੈ, ਇਹ ਮੇਰਾ ਨਹੀਂ ਹੈ। ਮੈਂ ਆ ਕੇ ਪਹਿਲਾਂ ਅਰਦਾਸ ਕਰਨਾ, ਉਹ ਮਾਲਕਾ ਆ ਦਿੱਤਾ ਹੋਇਆ ਪਿਆਰ ਤੇਰਾ ਮੈਂ ਤੈਨੂੰ ਦੇ ਚੱਲਾ, ਤੂੰ ਕਿਰਪਾ ਕਰ ਮੇਰੀ ਝੋਲੀ ਵਿੱਚ ਨਾਮ ਦੀ ਦਾਤ ਪਾ, ਮੈਂ ਘਰ ਜਾਣ ਲੱਗਿਆ ਹੰਕਾਰੀ ਹੋ ਕੇ ਨਾ ਜਾਵਾਂ, ਮੈਂ ਤੇਰੇ ਦਰ ਦਾ ਪੁਜਾਰੀ ਹੋ ਕੇ ਘਰ ਜਾਵਾਂ, ਮੈਂ ਹੰਕਾਰ ਨਹੀਂ ਲਿਜਾਣਾ ਚਾਹੁੰਦਾ। ਯਾਦ ਰੱਖੋ ਜੇ ਜਦੋਂ ਚਿੱਤ ਵਿੱਚ ਭਾਵਨਾ ਬਣ ਜਾਏ, ਉਦੋਂ ਇਹ ਭਾਵਨਾ ਬਣ ਜਾਏ ਵੀ ਸਤਿਗੁਰੂ ਜੀ ਮੇਰੇ ਹਿਰਦੇ ਵਿੱਚ ਹੰਕਾਰ ਦੀ ਭਾਵਨਾ ਨਾ ਹੋਵੇ, ਜਿਤਨੀ ਵੀ ਵਡਿਆਈ ਹੈ ਉਹ ਤੇਰੇ ਨਾਮ ਦੀ ਹੈ। ਖਿਆਲ ਕਰਿਓ ਉਸ ਦਿਨ ਸਿੱਖ ਦਾ ਗਿਰਦਾ ਇਤਨਾ ਵਿਸ਼ਾਲ ਹੁੰਦਾ ਚਲਾ ਜਾਏਗਾ ਤੇ ਮੇਰਾ ਗੁਰੂ ਉਸ ਗਿਰਦੇ ਨੂੰ ਭਰਦਾ ਚਲਾ ਜਾਏਗਾ, ਉਹਦੇ ਜੀਵਨ ਵਿੱਚ ਕਦੇ ਕੋਈ ਕਮੀ ਨਹੀਂ ਆਵੇਗੀ ਜੀ।
ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੋੜੀਏ, ਸਭ ਦੁੱਖ ਨਿਵਾਰਣ ਹਰੋ ਰਾਮ।
ਖੇ ਭਲਿਓ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਮੈਂ ਤੇ ਨਾਮ ਨੂੰ ਜ਼ਿੰਦਗੀ ਦਾ ਆਧਾਰ ਬਣਾ ਕੇ ਸਦੀਵੀ ਸੁੱਖ ਪਾਇਆ। ਇਹ ਮੇਰੇ ਅੰਤਸ਼ਕਰਨ, ਇਹ ਮੇਰੀ ਇਹ ਜਿੰਦੇ, ਸੁਣ ਇਸ ਗੱਲ ਨੂੰ। ਸਭ ਦੁੱਖ ਨਿਵਾਰਨ ਹਾਰੋ ਰਾਮ, ਮੇਰੇ ਪਰਮੇਸ਼ਰ ਦਾ ਨਾਮ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਜੀ।
ਸਾਰਸਨਾ ਧਨ ਧਨ ਹੈ ਮੇਰੀ ਜਿੰਦੂੜੀ, ਗੁਣ ਗਾਵਾ ਹਰ ਪ੍ਰਭ ਕੇਰੇ ਰਾਮ।
ਕਹਿਣ ਲੱਗੇ ਹੁਣ ਆਪਣੇ ਆਪ ਨੂੰ ਕਿਵੇਂ ਸਵਾਰਨਾ, ਹੁਣ ਆਪਣੇ ਆਪ ਨੂੰ ਕਿਵੇਂ ਬਣਾਉਣਾ, ਆਪਣੇ ਆਪ ਨੂੰ ਕਿਵੇਂ ਵਿਚਾਰਨਾ। ਅੱਜ ਮੇਰੇ ਮਾਲਕ ਨੇ ਕਿਰਪਾ ਕੀਤੀ, ਬਚਨ ਬਖਸ਼ਿਸ਼ ਕੀਤੇ ਨੇ। ਕਹਿਣ ਲੱਗੇ ਉਹ ਰਸਨਾ ਧਨ ਹੈ, ਮਾਫ ਕਰਨਾ, ਹਾਲੇ ਤਾਂ ਰੱਬ ਨੇ ਇੱਕ ਜ਼ਬਾਨ ਦਿੱਤੀ ਹੈ, ਅਸੀਂ ਇੱਕ ਜ਼ਬਾਨ ਨਾਲ ਵੀ ਇੰਨੀ ਨਿੰਦਾ ਕਰ ਜਾਂਦੇ ਹੈ, ਕਈਆਂ ਦੇ ਘਰ ਪਾੜ ਜਾਂਦੇ ਹੈ, ਕਈ ਵਾਰੀ ਕੌੜਾ ਬੋਲ ਜਾਂਦੇ ਹੈ, ਕਈ ਵਾਰੀ ਔਗਣ ਭਰੇ ਗੱਲਾਂ ਕਰ ਜਾਂਦੇ ਹੈ, ਪਰ ਕਿਤੇ ਚੰਗਾ ਹੋਵੇ ਗੁਰੂ ਦੀ ਇਸ ਦਿੱਤੀ ਹੋਈ ਰਸਨਾ ਨੂੰ ਗੁਰੂ ਦੇ ਕੋਲੋਂ ਸਮਝ ਲਈਏ। ਮਾਲਕ ਮੈਂ ਇਸ ਰਸਨਾ ਦੇ ਨਾਲ ਸਾਈਂ ਦੇ ਚਰਨਾਂ ਵਿੱਚ ਕਿਵੇਂ ਜੁੜਾਂ। ਹਜ਼ੂਰ ਮੇਰੇ ਆਖਦੇ ਨੇ, ਕਹਿੰਦੇ ਗੁਰੂ ਕੋਲੋਂ ਪੁੱਛ ਭਲਿਆ ਮੈਂ ਕਿਹੜੇ ਬੋਲ ਬੋਲਾਂ ਮੈਨੂੰ ਮਾਲਕ ਨਾਲ ਪ੍ਰੀਤ ਬਣ ਜਾਏ। ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਣ। ਜਿਸ ਦਿਨ ਆਪਣੀ ਰਸਨਾ ਦੇ ਨਾਲ ਸਾਈਂ ਦੇ ਗੁਣ ਗਾਉਣ ਲੱਗ ਪਿਆ, ਰੱਬ ਦੇ ਗੁਣ ਗਾਉਣ ਲੱਗ ਪਿਆ, ਪਰਮੇਸ਼ਰ ਦੇ ਗੁਣ ਗਾਉਣ ਲੱਗ ਪਿਆ, ਹਜ਼ੂਰ ਆਖਦੇ ਨੇ, ਕਹਿੰਦੇ ਉਹ ਰਸਨਾ ਧਨ ਹੈ ਮੇਰੀ ਜਿੰਦੜੀਏ, ਜਿਹੜੀ ਰੱਬ ਦੇ ਗੁਣ ਗਾਉਂਦੀ, ਜਿਹੜੀ ਪਰਮੇਸ਼ਰ ਦੇ ਗੁਣ ਗਾਉਂਦੀ ਹੈ, ਨਿਰੰਕਾਰ ਦੇ ਗੁਣ ਗਾਉਂਦੀ ਹੈ, ਉਸ ਰਸਨਾ ਨੂੰ ਮੁਬਾਰਕ ਕਿਹਾ ਜਾਂਦਾ ਹੈ ਜੀ।
ਤੇ ਸ਼ਰਵਣ ਭਲੇ ਸੋਭਨੀਕ ਹੈ ਮੇਰੀ ਜਿੰਦੜੀਏ, ਹਰ ਕੀਰਤਨ ਸੁਣ ਹੈ ਹਰ ਤੇਰੇ ਰਾਮ।
ਉਹ ਸ਼ਰਵਣ ਦਾ ਅਰਥ ਹੁੰਦਾ ਕੰਨ, ਉਹ ਕੰਨ ਬਹੁਤ ਭਲੇ ਨੇ ਜਿਹੜੇ ਗੁਰੂ ਕੀ ਬਾਣੀ ਦਾ ਕੀਰਤਨ ਸੁਣਦੇ ਨੇ। ਪਰ ਆਪਣੇ ਮਨਾਂ ਵਿੱਚ ਝਾਤ ਮਾਰੋ, ਆਪਾਂ ਇੱਥੇ ਜਿੰਨੇ ਬੈਠੇ ਹੈ, ਪਰ ਸਾਨੂੰ ਚੰਗੇ ਬਾਣੀ ਦੇ ਬਚਨ ਲੱਗਦੇ ਨੇ ਜਾਂ ਗੀਤ ਲੱਗਦੇ ਨੇ। ਮਾਫ਼ ਕਰਿਓ ਜੇ ਮੈਂ ਕਈ ਵਾਰੀ ਇਹ ਅਰਜ਼ ਤੁਹਾਡੇ ਚਰਨਾਂ ਵਿੱਚ ਕੀਤੀ ਹੈ, ਭਈ ਮੰਡੀ ਵਿੱਚ ਉਹੀਓ ਕੁਝ ਵਿਕਣਾ ਜਿਹਦਾ ਗਾਹਕ ਹੈ। ਐਵੇਂ ਅਸੀਂ ਦੂਜਿਆਂ ਨੂੰ ਦੋਸ਼ ਦਿੰਦੇ ਹਾਂ। ਆਪਣੇ ਮਨਾਂ ਵਿੱਚ ਝਾਤ ਮਾਰ ਕੇ ਵੇਖੀਏ ਮੇਰੇ ਅੰਦਰ ਕੀ ਕਮਜ਼ੋਰੀਆਂ ਨੇ, ਮੇਰੇ ਅੰਦਰ ਕੀ ਕਮਜ਼ੋਰੀਆਂ ਨੇ। ਤੇ ਜੇ ਮੈਨੂੰ ਕੇਵਲ ਗਾਣੇ ਹੀ ਚੰਗੇ ਲੱਗਦੇ ਨੇ, ਤੇ ਸਾਹਿਬ ਕਹਿੰਦੇ ਨੇ ਸਜਣਾ ਹਾਲੇ ਤੂੰ ਗੁਰੂ ਅਮਰਦਾਸ ਜੀ ਦੇ ਫਿਰ ਬੋਲ ਨਹੀਂ ਸੁਣੇ, ਤੂੰ ਰੋਜ਼ ਪੜ੍ਹਦਾ ਭਾਵੇਂ ਹੋਵੇਂਗਾ ਪਰ ਮਨ ਵਿੱਚ ਵਿਚਾਰਦਾ ਨਹੀਂ ਹੈ। ਇਹ ਸਰਵਣੋ ਮੇਰੇ ਹੋ ਸੱਚਾ ਸੁਣਨਾ ਨੋ ਪਠਾਏ, ਸੱਚਾ ਸੁਣਨਾ ਨੋ ਪਠਾਏ ਸਰੀਰ ਲਾਏ, ਸੁਣੋ ਸਤ ਬਾਣੀ ਜਿਤ ਸੁਣੀ ਮੰਤਰ ਹਰਿਆ ਹੋਆ, ਰਸਨਾ ਰਸ ਮਾਣੀ ਸੱਚ ਅਲੱਖ ਵਡਾਣੀ, ਤਾਂ ਕਿ ਗਲਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚਾ ਸੁਣਨਾ ਨੋ ਪਠਾਏ। ਕਹਿਣ ਲੱਗੇ ਕਿਤੇ ਗੁਰੂ ਕੇ ਅੰਮ੍ਰਿਤ ਬੋਲ ਤੂੰ ਸੁਣੇ ਹੁੰਦੇ, ਕੀਰਤਨ ਸੁਣਿਆ ਹੁੰਦਾ, ਇੱਕ ਸ਼ਬਦ ਕਿਤੇ ਤੂੰ ਸੁਣਿਆ ਹੁੰਦਾ ਗੁਰੂ ਕਾ, ਤੇਰੇ ਜੀਵਨ ਵਿੱਚ ਤਬਦੀਲੀ ਆ ਜਾਣੀ ਸੀ। ਸੁਣਿਆ ਉਹਨਾਂ ਲੋਕਾਂ ਨੂੰ ਵੀ ਹੈ ਜਿਨ੍ਹਾਂ ਨੇ ਠੱਗੀਆਂ ਕਰਨੀਆਂ ਛੱਡ ਦਿੱਤੀਆਂ, ਪਾਪ ਕਰਨੇ ਛੱਡ ਦਿੱਤੇ, ਉਹ ਮਾਲਕ ਦੇ ਚਰਨਾਂ ਵਿੱਚ ਪਵਿੱਤਰ ਹੋ ਗਏ। ਇਸ ਲਈ ਭਲਿਆ ਉਹ ਕੰਨ ਭਲੇ ਨੇ, ਉਹ ਸਰਵਣ ਭਲੇ ਨੇ। ਭਾਈ ਨੰਦ ਲਾਲ ਜੀ ਦਾ ਇੱਕ ਬਚਨ ਬੜਾ ਪਿਆਰਾ ਹੈ, ਕਹਿੰਦੇ ਕੰਨ ਤੇਰੇ ਜੇ ਸੁਣਨਾ ਜਾਣਨ, ਸ਼ਬਦ ਸੁਣੀ ਨਾ ਦੂਜਾ, ਰਸਨਾ ਤੇਰੀ ਜੇ ਬੋਲਣ ਜਾਣੇ ਹਰ ਗੱਲ ਰੱਬ ਦੀ ਪੂਜਾ, ਤੈਨੂੰ ਤਾਂ ਆਪਣੇ ਕੰਨਾਂ ਤੋਂ ਵੀ ਕੰਮ ਨਹੀਂ ਲੈਣਾ ਆਇਆ ਭਲਿਆ, ਆਪਣੇ ਕੰਨਾਂ ਤੋਂ ਸੁਣਦਾ ਤੇ ਹੈ ਦਿਨ ਰਾਤ ਵਿਕਾਰੀ ਗੱਲਾਂ ਸੁਣਨਾ, ਕਿਤੇ ਗੁਰੂ ਨੂੰ ਆ ਕੇ ਬੇਨਤੀ ਕਰ ਦੇ, ਦਾਤਿਆ ਮੇਰੇ ਕੋਲ ਤਾਂ ਨਹੀਂ ਰਹਿ ਹੁੰਦਾ ਗਾਣੇ ਸੁਣੇ ਬਿਨਾਂ, ਪਰ ਤੂੰ ਕਿਰਪਾ ਕਰ ਦੇ ਮੇਰੇ ਕੰਨਾਂ ਤੇ ਪਹਿਰਾ ਲਾ ਦੇ, ਮੇਰੇ ਮੋਹਨ ਸਰਪਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਇੱਕ ਸ਼ਬਦ ਗੁਰੂ ਕਾ ਸੁਣ ਕੇ ਦੇਖੀ ਤੇਰਾ ਜੀਵਨ ਤਬਦੀਲ ਹੋ ਜਾਣਾ, ਤੇਰੀ ਜ਼ਿੰਦਗੀ ਤਬਦੀਲ ਹੋ ਜਾਣੀ ਹੈ, ਪਰ ਕਿਤੇ ਗੁਰੂ ਕੇ ਬਚਨਾਂ ਨੂੰ ਛੱਡ ਕੇ ਦੁਨੀਆਂ ਦੀਆਂ ਗੱਲਾਂ ਜ਼ਿੰਦਗੀ ਭਰ ਸੁਣਦਾ ਰਮੀ, ਤੇਰੇ ਜੀਵਨ ਵਿੱਚ ਕੋਈ ਫਰਕ ਨਹੀਂ ਪੈਣਾ। ਮੇਰੇ ਦਾਤੇ ਨੇ ਕਿਰਪਾ ਕੀਤੀ, ਕਹਿਣ ਲੱਗੇ ਉਹ ਸਰਵਣ ਭਲੇ ਨੇ ਜਿਹੜੇ ਗੁਰੂ ਕੀ ਬਾਣੀ ਦਾ ਕੀਰਤਨ ਸੁਣਦੇ ਨੇ।
ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੋੜੀਏ, ਜੋ ਜਾਏ ਲੱਗੇ ਗੁਰ ਪੈਰੇ ਰਾਮਾ।
ਪੰਗਤੀ ਮੈਂ ਇੱਕ ਵਾਰੀ ਫਿਰ ਬੇਨਤੀ ਕਰਨਾ, ਜੇ ਤੁਹਾਡਾ ਧਿਆਨ ਲਾਵੇਂ ਵੀ ਹੈ ਨਾ ਤਾਂ ਇਸ ਪੰਗਤੀ ਨੂੰ ਅੱਜ ਫਿਰ ਕੋਸ਼ਿਸ਼ ਕਰਿਓ ਜੇ ਪੱਲੇ ਨਾਲ ਘੁੱਟ ਕੇ ਬੰਨ ਲਿਓ ਜੇ ਆਹ ਪੰਗਤੀ ਅੰਮ੍ਰਿਤਮਈ ਬਾਣੀ ਦੀ, ਇਹਨੂੰ ਧਿਆਨ ਨਾਲ ਸਰਵਣ ਕਰੋ ਜੀ।
ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੂੜੀ, ਜੋ ਜਾਏ ਲੱਗੇ ਗੁਰ ਪੈਰੇ ਰਾਮ।
ਮੈਨੂੰ ਆਸ ਨਹੀਂ ਵੀ ਇਸ ਪੰਕਤੀ ਚ ਕੋਈ ਇਹੋ ਜਿਹਾ ਸ਼ਬਦ ਹੋਵੇ ਜਿਹੜਾ ਸਾਨੂੰ ਨਾ ਸਮਝ ਲੱਗਾ ਹੋਵੇ। ਉਹ ਸੀਸ ਕਿੱਡਾ ਪਵਿੱਤਰ ਹੈ ਜਿਹੜਾ ਗੁਰੂ ਦੇ ਪੈਰਾਂ ਨਾਲ, ਦੇਖੋ ਇੱਥੇ ਸ਼ਬਦ ਚਰਨ ਵੀ ਨਹੀਂ ਵਰਤਿਆ ਕਿਤੇ ਭੁਲੇਖਾ ਨਾ ਪੈ ਜਾਏ, ਜਿਹੜਾ ਗੁਰੂ ਦੇ ਪੈਰਾਂ ਨਾਲ ਜੁੜਦਾ। ਮਹਾਰਾਣਾ ਪ੍ਰਤਾਪ ਸਿੰਘ ਹੋਇਆ ਅਕਬਰ ਦਾ ਸਮਕਾਲੀ ਹੈ, ਉਹਨਾਂ ਦੋਨਾਂ ਵਿੱਚ ਇੱਕ ਜੰਗ ਹੋਇਆ। ਸੰਖੇਪ ਰੂਪ ਵਿੱਚ ਬੇਨਤੀ ਕਰਨੀ ਹੈ, ਉਹਨਾਂ ਦੋਨਾਂ 'ਚ ਜੰਗ ਹੋਇਆ। ਮਹਾਰਾਣਾ ਪ੍ਰਤਾਪ ਸਿੰਘ ਜੰਗ ਹਾਰ ਗਿਆ, ਦੇਸ਼ ਨਿਕਾਲਾ ਦੇ ਦਿੱਤਾ, ਉਹ ਜੰਗਲ 'ਚ ਰਹਿ ਰਿਹਾ। ਅਕਬਰ ਬਾਦਸ਼ਾਹ ਦੇ ਦਰਬਾਰ ਦੇ ਨੌ ਰਤਨਾਂ ਵਿੱਚੋਂ ਇੱਕ ਰਤਨ ਹੈ ਤਾਨਸੇਨ ਰਾਗੀ। ਉਹ ਕਿਤੇ ਅਚਾਨਕ ਵਿਚਰਦਿਆਂ ਉਹ ਜੰਗਲ ਦੇ ਵਿੱਚੋਂ ਦੀ ਲੰਘਦਿਆਂ ਉਹਨੂੰ ਤਾਨਸੇਨ ਰਾਗੀ ਨੂੰ ਉਹ ਮਹਾਰਾਣਾ ਪ੍ਰਤਾਪ ਸਿੰਘ ਮਿਲ ਗਿਆ ਤੇ ਉਹਨੇ ਇੱਕ ਗੱਲ ਕਹੀ। ਕਹਿਣ ਲੱਗੇ ਵੀ ਰਾਜੇ ਮਹਾਰਾਜਿਆਂ ਦਾ ਸ਼ੌਕ ਹੁੰਦਾ ਇਹਨਾਂ ਰਾਗ ਤਾਲ ਦੀਆਂ ਗੱਲਾਂ ਕਰਨਾ, ਰਾਗ ਨਾਲ ਦੀਆਂ ਗੱਲਾਂ ਕਰਨਾ। ਕੀ ਹੋਇਆ ਅੱਜ ਤੁਹਾਡੇ ਕੋਲ ਰਾਜ ਨਹੀਂ ਹੈ ਤੇ ਮੈਂ ਬੇਨਤੀ ਕਰਨਾ ਚਾਹੁੰਦਾ, ਪਰ ਮੈਂ ਅੱਜ ਵੀ ਤਾਨਸੇਨ ਰਾਗੀ ਹੈ ਤੇ ਮੈਂ ਤੁਹਾਡੇ ਦਰਬਾਰ 'ਚ ਗਾਉਣਾ ਚਾਹੁੰਦਾ। ਉਹਨੇ ਆਖਿਆ ਵੀ ਕੋਈ ਗੱਲ ਨਹੀਂ। ਉੱਥੇ ਹੀ ਜੰਗਲ ਵਿੱਚ ਬੈਠ ਗਏ ਤੇ ਮੰਗਲ ਲਾਇਆ ਤੇ ਘੜੀ ਪਲ ਉਹਨੇ ਰਾਗ ਤਾਲ ਦੀਆਂ ਗੱਲਾਂ ਕੀਤੀਆਂ, ਰਾਗ ਸੁਣਾਏ ਤੇ ਉੱਠ ਕੇ ਤੁਰਨ ਲੱਗਾ। ਮਹਾਰਾਣਾ ਪ੍ਰਤਾਪ ਸਿੰਘ ਨੇ ਇੱਕ ਗੱਲ ਕਹੀ, ਕਹਿਣ ਲੱਗੇ ਜੇ ਤੂੰ ਆਪਣਾ ਫਰਜ਼ ਨਿਭਾਇਆ ਹੈ ਨਾ ਵੀ ਰਾਜੇ ਮਹਾਰਾਜਿਆਂ ਦਾ ਸ਼ੌਕ ਹੁੰਦਾ ਹੈ ਰਾਗ ਸੁਣਨਾ, ਸੁਣਾ ਕੇ ਚੱਲਿਆ, ਤੇ ਤੈਨੂੰ ਦੂਜਾ ਵੀ ਪਤਾ ਹੋਣਾ ਚਾਹੀਦਾ ਵੀ ਰਾਜੇ ਮਹਾਰਾਜਿਆਂ ਦਾ ਇਹ ਵੀ ਸ਼ੌਕ ਹੁੰਦਾ ਵੀ ਕੁੱਝ ਨਾ ਕੁੱਝ ਦੇ ਕੇ ਤੋੜਨਾ। ਮੈਂ ਤੈਨੂੰ ਕੁੱਝ ਨਾ ਕੁੱਝ ਦੇ ਕੇ ਤੋੜਨਾ ਚਾਹੁੰਦਾ, ਖਾਲੀ ਨਹੀਂ ਤੋੜਨਾ ਚਾਹੁੰਦਾ। ਦੱਸ ਤੂੰ ਕੀ ਮੰਗਣਾ ਚਾਹੁੰਦਾ, ਪਰ ਇੱਕ ਕੰਮ ਕਰੀ, ਜੋ ਕੁੱਝ ਤੈਨੂੰ ਸਾਹਮਣੇ ਦਿਸਦਾ ਮੇਰੇ ਤਨ ਉੱਤੇ ਉਹੀਓ ਕੁੱਝ ਮੰਗੀ ਮੈਂ ਜੋ ਦੇ ਸਕਾਂ, ਕਿਤੇ ਫਿਰ ਸ਼ਰਮਿੰਦਾ ਨਾ ਹੋਵਾਂ। ਉਹਨੇ ਆਖਿਆ ਕੋਈ ਗੱਲ ਨਹੀਂ। ਉਹਨੇ ਸੋਚ ਵਿਚਾਰ ਕਰਕੇ ਇੱਕ ਗੱਲ ਮੰਗ ਲਈ। ਕਹਿਣ ਲੱਗੇ ਮਹਾਰਾਣਾ ਪ੍ਰਤਾਪ ਸਿੰਘ ਆਪਣੀ ਪੱਗ ਦੇ ਦੇ, ਪੱਗ ਦੇ ਦੋ ਪੇਚ ਵੱਧ ਹੋਣ ਘੱਟ ਹੋਣ ਸਾਰਿਆਂ ਨੂੰ ਮੇਚ ਆਈ ਜਾਂਦੀ ਹੈ, ਬਾਕੀ ਕੱਪੜੇ ਕੱਟ ਵੱਢ ਕਰਨੀ ਪਏਗੀ, ਤੇ ਤੂੰ ਮੈਨੂੰ ਪੱਗ ਦੇ ਦੇ। ਜਦੋਂ ਪੱਗ ਮੰਗੀ ਮਹਾਰਾਣਾ ਪ੍ਰਤਾਪ ਸਿੰਘ ਦੀਆਂ ਅੱਖਾਂ 'ਚ ਪਾਣੀ ਆ ਗਿਆ। ਉਹ ਤਾਨਸੇਨ ਰਾਗੀ ਪੁੱਛਦਾ ਹੈ, ਕਹਿਣ ਲੱਗੇ ਭਲਿਆ ਤੇ ਦੇਣੀ ਕੋਈ ਔਖੀ ਨਹੀਂ, ਤੂੰ ਆਪ ਕਿਹਾ ਸੀ ਜੋ ਮੇਰੇ ਤਨ ਤੇ ਉਹ ਮੰਗ ਲਈ। ਉਹ ਕਹਿਣ ਲੱਗੇ ਬਾਕੀ ਕੁਝ ਵੀ ਮੰਗ ਲੈਂਦਾ ਮੈਂ ਸੌਖਾ ਦੇ ਦਿੰਦਾ, ਪਰ ਪੱਗ ਤੈਨੂੰ ਬਚਨ ਨਹੀਂ ਮੋੜਾਂਗਾ, ਦੇ ਤੇ ਅੱਜ ਵੀ ਲਿਆਂਗਾ ਪੱਗ। ਇੱਕ ਗੱਲ ਚੇਤਾ ਰੱਖੀਏ, ਦੇਣੀ ਬੜੀ ਔਖੀ ਹੈ ਪੱਗ। ਉਹ ਪੁੱਛਦਾ ਕਿਉਂ? ਕਹਿਣ ਲੱਗੇ ਤੂੰ ਜਾ ਕੇ ਅਕਬਰ ਦੇ ਦਰਬਾਰ ਵਿੱਚ ਰਾਗ ਗਾਉਣਾ ਹੈ, ਜਦੋਂ ਤੂੰ ਦਰਬਾਰ ਜਾਏਗਾ ਉੱਥੇ ਨਮਸਕਾਰ ਕਰੇਗਾ ਰਾਜੇ ਨੂੰ, ਰਾਜੇ ਨੂੰ ਨਮਸਕਾਰ ਕਰਨੀ ਬਣਦੀ ਹੈ, ਜਦੋਂ ਤੂੰ ਪੱਗ ਮੇਰੀ ਬੰਨ ਕੇ ਨਮਸਕਾਰ ਕਰੇਗਾ। ਮਹਾਰਾਣਾ ਪ੍ਰਤਾਪ ਸਿੰਘ ਹਾਲੇ ਨਹੀਂ ਮਰਿਆ, ਜਿਸ ਦਿਨ ਮੇਰੀ ਪੱਗ ਨੂੰ ਚੁਕਾ ਦਿੱਤਾ ਉਸ ਦਿਨ ਮਹਾਰਾਣਾ ਪ੍ਰਤਾਪ ਸਿੰਘ ਨੇ ਮਰ ਜਾਣਾ। ਮੇਰੀ ਇੱਕ ਬੇਨਤੀ ਮੰਨ, ਜੇ ਪੱਗ ਲੈ ਕੇ ਜਾਣੀ ਤਾਂ ਅੱਗੇ ਨਾ ਝੁਕਾਈ। ਤਾਨਸੇਨ ਰਾਗੀ ਕਹਿਣ ਲੱਗਿਆ, ਮੈਂ ਵਾਅਦਾ ਕਰਨਾ ਤੇਰੇ ਨਾਲ, ਜੇ ਮੈਂ ਤੇਰੀ ਪੱਗ ਬੰਨ ਕੇ ਜਿਸ ਦਿਨ ਦਰਬਾਰ ਗਿਆ ਤੇ ਨਮਸਕਾਰ ਨਹੀਂ ਕਰਾਂਗਾ। ਉਹਨੇ ਪੱਗ ਬੰਨ ਕੇ ਦਰਬਾਰ ਗਿਆ ਤੇ ਅੱਜ ਰਾਜੇ ਨੂੰ ਸਲਾਮ ਨਹੀਂ ਕੀਤੀ। ਅਕਬਰ ਬਾਦਸ਼ਾਹ ਪੁੱਛਣ ਲੱਗਾ, ਉਹ ਤਾਨਸੇਨ ਅੱਜ ਤੂੰ ਕਿਵੇਂ ਪੇਸ਼ ਹੋਇਆ? ਕਹਿਣ ਲੱਗੇ, ਹਾਂ ਰਾਜਨ, ਅੱਜ ਮੈਂ ਨਮਸਕਾਰ ਨਹੀਂ ਕਰਨੀ। ਕਹਿਣ ਲੱਗੇ ਕਿਉਂ? ਕਹਿਣ ਲੱਗੇ ਅੱਜ ਮੇਰੇ ਸਿਰ ਉੱਤੇ ਪੱਗ ਮਹਾਰਾਣਾ ਪ੍ਰਤਾਪ ਸਿੰਘ ਦੀ ਹੈ। ਅਕਬਰ ਬਾਦਸ਼ਾਹ ਉੱਠ ਕੇ ਖਲੋ ਗਿਆ। ਕਹਿਣ ਲੱਗੇ, ਜੇ ਉਹ ਐਡਾ ਅਣਖੀ ਯੋਧਾ ਹੈ, ਜਾਂ ਮੈਂ ਉਹਦਾ ਰਾਜ ਭਾਗ ਉਹਨੂੰ ਵਾਪਸ ਕੀਤਾ। ਤਾਨਸੇਨ ਰਾਗੀ ਫਿਰ ਗਿਆ। ਕਹਿਣ ਲੱਗੇ, ਮਹਾਰਾਣਾ ਪ੍ਰਤਾਪ ਸਿੰਘ, ਤੇਰਾ ਰਾਜ ਭਾਗ ਉਹਨੇ ਵਾਪਸ ਕਰ ਦਿੱਤਾ। ਮਹਾਰਾਣਾ ਪ੍ਰਤਾਪ ਸਿੰਘ ਨੇ ਫਿਰ ਬਚਨ ਆਖਿਆ। ਕਹਿਣ ਲੱਗੇ, ਅਕਬਰ ਨੂੰ ਜਾ ਕੇ ਕਮੀ ਵੀ ਮੈਂ ਰਾਜ ਭਾਗ ਜੰਗ ਦੇ ਮੈਦਾਨ 'ਚ ਹਾਰਿਆ ਸੀ, ਮੈਂ ਜੰਗ ਦੇ ਮੈਦਾਨ 'ਚੋਂ ਹੀ ਜਿੱਤ ਕੇ ਲੈ ਕੇ ਆਵਾਂਗਾ। ਥਾਲੀਆਂ 'ਚ ਪਰੋਸੇ ਹੋਏ ਇਹ ਰਾਜ ਭਾਗ ਨਹੀਂ ਹੋਇਆ ਕਰਦੇ, ਮੇਰੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ, ਮੈਂ ਇਹੋ ਬਹੁਤ ਮੰਨਦਾ। ਉਹ ਗੁਰੂ ਕਿਹਾ ਸਿੱਖਾ, ਜਦੋਂ ਗੁਰੂ ਕਲਗੀਧਰ ਨੇ ਦਾਦੂ ਪੀਰ ਦੀ ਸਮਾਧ ਨੂੰ ਤੀਰ ਨਾਲ ਨਮਸਕਾਰ ਕੀਤੀ ਸੀ, ਉਦੋਂ ਸਿੱਖ ਨੇ ਪਕੜ ਲਿਆ ਸੀ। ਗੁਰੂ ਨੇ ਸੋਚਿਆ ਮੇਰਾ ਸਿੱਖ ਬੜਾ ਸਿਆਣਾ ਹੋ ਗਿਆ, ਇਹ ਹੁਣ ਕਿਧਰੇ ਸਿਰ ਨਹੀਂ ਝੁਕਾਵੇਗਾ, ਮੈਂ ਕੀ ਲੈਣਾ ਸਵਰਗਾਂ ਤੋਂ, ਮੈਂ ਕੀ ਲੈਣਾ ਬੈਕੁੰਠ ਤੋਂ, ਮੈਂ ਸਿੱਖਾਂ ਤੇਰੇ ਗਿਰਦੇ ਚ ਵਸ ਜਾਵਾਂਗਾ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੁਣ ਕਰੋ ਨਿਵਾਸ। ਗੁਰੂ ਨੇ ਜਾਣ ਕੇ ਹੁਣੇ ਕਿਧਰੇ ਸੀਸ ਨਹੀਂ ਝੁਕਾਏਗਾ, ਉਹ ਤੇਰੇ ਅੰਦਰ ਗੁਰੂ ਬੈਠ ਗਿਆ ਸੀ, ਹੁਣ ਜਦੋਂ ਤੂੰ ਅੱਜ ਗੁਰੂ ਦੀ ਪੱਗ ਬੰਨ ਕੇ ਤੁਰਦਾ ਤਾਂ ਗੁਰੂ ਕਾ ਸਿੱਖ ਹੋ ਸਕਦਾ, ਜੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਅੱਗੇ ਸੀਸ ਨਾ ਝੁਕਾਵੇਂ। ਸਿੱਖ ਹੋ ਸਕਦਾ ਜੇ ਤੂੰ ਗੁਰੂ ਤੋਂ ਬਿਨਾਂ ਕਿਸੇ ਅੱਗੇ ਸੀਸ ਨਾ ਝੁਕਾਵੇਂ। ਭਾਵੇਂ ਕੋਈ ਵੀ ਹੋਵੇ, ਆਪਣੇ ਚੇਤੇ ਵਿੱਚ ਰੱਖੀਆ ਤੇਰੇ ਸਿਰ ਤੇ ਦਿੱਤੀ ਹੋਈ ਪੱਗ ਗੁਰੂ ਗੋਬਿੰਦ ਸਿੰਘ ਦੀ ਪੱਗ ਹੈ, ਤੇਰੇ ਮੂੰਹ ਤੇ ਆਇਆ ਹੋਇਆ ਦਾੜਾ ਇਹ ਗੁਰੂ ਗੋਬਿੰਦ ਸਿੰਘ ਦਾ ਦਾੜਾ ਹੈ, ਤੈਨੂੰ ਦਿੱਤਾ ਹੋਇਆ ਸਰੂਪ ਇਹ ਗੁਰੂ ਗੋਬਿੰਦ ਸਿੰਘ ਦਾ ਸਰੂਪ ਹੈ, ਇਹਨੂੰ ਥਾਂ ਥਾਂ ਤੇ ਨਾ ਝੁਕਾਓ। ਗੁਰੂ ਕਿਹਾ ਸਿੱਖਾ ਤੂੰ ਆਪਣੇ ਗੁਰੂ ਨੂੰ ਜਿਹਨੇ ਕਦੇ ਕਿਸੇ ਨੂੰ ਨਮਸਕਾਰ ਨਹੀਂ ਸੀ ਕੀਤੀ, ਜਿਹਦੇ ਸਾਹਿਬਜ਼ਾਦਿਆਂ ਕਿਸੇ ਨਮਸਕਾਰ ਨਹੀਂ ਸੀ ਕੀਤੀ, ਅੱਜ ਉਹ ਗੁਰੂ ਦਾ ਸਿਰ ਨਾ ਝੁਕਾ। ਤੂੰ ਤਾਂ ਇੰਨਾ ਨਿਗਰ ਗਿਆ ਜਿਹੜਾ ਲੋਕਾਂ ਦੇ ਦਰਾਂ ਤੇ ਸ਼ਰਾਬ ਦੀਆਂ ਬੋਤਲਾਂ ਚੜ੍ਹਦੀਆਂ ਨੇ, ਤੂੰ ਤਾਂ ਸ਼ਰਾਬ ਪਿਲਾਉਣ ਲੱਗ ਪਿਆ, ਤੂੰ ਤੇ ਉਹਨਾਂ ਫਕੀਰਾਂ ਨੂੰ ਵੀ ਮੰਨਣ ਲੱਗ ਪਿਆ, ਧਰਮ ਸਮਝਣ ਲੱਗ ਪਿਆ, ਜਿੱਥੇ ਸ਼ਰਾਬ ਦੀਆਂ ਬੋਤਲਾਂ ਚੜ੍ਹਦੀਆਂ ਨੇ, ਜਿਹੜੀ ਗੱਲ ਗੁਰੂ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਸੀ। ਕਿੰਨਾ ਚੰਗਾ ਹੁੰਦਾ ਤੂੰ ਅੰਮ੍ਰਿਤ ਦਾ ਵਪਾਰੀ ਬਣਦਾ, ਪਰ ਤੂੰ ਗੁਰਬਾਣੀ ਪੜ੍ਹੀ ਕੋਈ ਨਹੀਂ, ਤੈਨੂੰ ਇਉਂ ਲੱਗਣ ਲੱਗ ਪਿਆ ਸ਼ਾਇਦ ਸ਼ਰਾਬਾਂ ਪੀਣ ਵਾਲੇ ਵੀ ਕਦੇ ਦਰਵੇਸ਼ ਬਣ ਜਾਂਦੇ ਨੇ, ਤੇਰੇ ਮਨ ਦਾ ਭੁਲੇਖਾ। ਗੁਰੂ ਕਿਹਾ ਸਿੱਖਾ ਉਹ ਸਿਰ ਬੜਾ ਚੰਗਾ ਹੈ, ਸੀਸ ਬੜਾ ਭਲਾ ਹੈ, ਜਿਹੜਾ ਗੁਰੂ ਚਰਨਾਂ ਵਿੱਚ ਜਾ ਕੇ ਲੇਖੇ ਲੱਗਦਾ ਹੈ ਜੀ।
ਗੁਰ ਵਿਤਹੁ ਨਾਨਕ ਵਾਰਿਆ ਮੇਰੀ ਜਿੰਦੂੜੀਏ, ਜਿਨ ਹਰ ਹਰ ਨਾਮ ਚ ਤੇਰੇ ਰਾਮ।
ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਣਾ, ਸਦਕੇ ਜਾਣਾ, ਜਿਹਨੇ ਬੜੀ ਕਿਰਪਾ ਕੀਤੀ ਮੈਨੂੰ ਹਰ ਵਕਤ ਚੇਤੇ ਕਰਵਾ ਕੇ ਰੱਖਿਆ। ਪੁੱਤਰਾ ਤੇਰੀ ਜ਼ਿੰਦਗੀ ਦਾ ਨੇਮ ਕੀ ਹੈ, ਪੁੱਤਰਾ ਤੇਰੀ ਜ਼ਿੰਦਗੀ ਦਾ ਕਰਮ ਕੀ ਹੈ, ਮੈਨੂੰ ਉਹਨੇ ਕਦੇ ਡੋਲਣ ਨਹੀਂ ਦਿੱਤਾ ਜੀ।
ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੂੜੀਏ, ਜੋ ਸਾਧੂ ਸਤਿਗੁਰ ਦੇਖੇ ਰਾਮ।
ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਹੁਣ ਪੰਕਤੀ ਮੈਂ ਇੱਕ ਵਾਰੀ ਫਿਰ ਬੇਨਤੀ ਕਰਾਂ, ਮਨ ਤੇ ਕਰਦਾ ਵੀ ਅੱਗੇ ਅੱਗੇ ਚੱਲਾਂ, ਘੜੀ ਮੈਨੂੰ ਸੁਚੇਤ ਕਰਦੀ ਹੈ, ਪਰ ਇਹ ਪੰਕਤੀ ਇੱਕ ਵਾਰੀ ਫਿਰ ਦੁਬਾਰੇ ਸਰਵਣ ਕਰੋ ਜੀ।
ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੂੜੀਏ, ਜੋ ਸਾਧੂ ਸਤਿਗੁਰ ਦੇਖੇ ਰਾਮ।
ਦੋ ਸ਼ਬਦ ਇੱਥੇ ਇਕੱਠੇ ਆ ਗਏ, ਸਾਧੂ ਸਤਿਗੁਰ, ਸਾਧੂ ਤੇ ਸਤਿਗੁਰ ਦੋ ਸ਼ਬਦ ਇਕੱਠੇ ਆ ਗਏ। ਉਹ ਨੇਤਰ ਕਿੰਨੇ ਚੰਗੇ ਨੇ, ਉਹ ਨੇਤਰ ਕਿੰਨੇ ਪਿਆਰੇ ਨੇ, ਉਹ ਅੱਖਾਂ ਕਿੰਨੀਆਂ ਪਿਆਰੀਆਂ ਨੇ। ਮੈਂ ਸਮਝਣਾ ਕਈ ਵਾਰੀ ਆਕੜਾ ਪ੍ਰਸ਼ਾਦ ਵਾਲੇ ਬਰਤਨ ਆਉਂਦੇ ਨੇ ਨਾ, ਅਸੀਂ ਬੜੇ ਕੋਸ਼ਿਸ਼ ਕਰਨੇ ਆ ਹੱਥ ਧੋ ਕੇ ਕੱਪੜੇ ਸਾਫ਼, ਤੇ ਉਹਦੇ ਵਿੱਚ ਕੜਾ ਪ੍ਰਸ਼ਾਦ ਲੈ ਕੇ ਆਈਏ, ਕੋਈ ਪੁੱਛੇ ਭਈ ਜੇ ਬਰਤਨ ਮੇਲੇ ਵੀ ਹੋਣ, ਅਸੀਂ ਜਵਾਬ ਦੇਵਾਂਗੇ ਵੀ ਭਲਿਆ ਕਿਹੋ ਜਿਹੀ ਸੋਚ ਹੈ ਤੇਰੀ, ਇਹ ਗੁਰੂ ਦਾ ਕੜਾ ਪ੍ਰਸ਼ਾਦ ਪਾਉਣਾ ਹੈ, ਇਹਦੇ ਪਵਿੱਤਰ ਹੋਣੇ ਚਾਹੀਦੇ ਨੇ, ਸਾਫ਼ ਹੋਣੇ ਚਾਹੀਦੇ ਨੇ। ਰੁਮਾਲ ਸਾਹਿਬ ਗੁਰੂ ਸਾਹਿਬ ਜੀ ਦਾ, ਚੌਰ ਸਾਹਿਬ ਗੁਰੂ ਸਾਹਿਬ ਜੀ ਦਾ, ਪਾਵਨ ਪਵਿੱਤਰ ਇੱਕ ਇੱਕ ਚੀਜ਼ ਗੁਰੂ ਸਾਹਿਬ ਦੀ ਅਸੀਂ ਕੋਸ਼ਿਸ਼ ਕਰਨੀ ਹੈ ਭਈ ਹੱਦੋਂ ਵੱਧ ਚੰਗੀ ਹੋਵੇ, ਹੱਦੋਂ ਵੱਧ ਨਿਰਮਲ ਹੋਵੇ, ਤਾਂ ਕਿ ਉਹਦੇ ਵਿੱਚ ਕੋਈ ਮਲੀਨਤਾ ਨਾ ਹੋਵੇ, ਕਿਉਂਕਿ ਗੁਰੂ ਸਾਹਿਬ ਦੀ ਹੈ। ਪਰ ਬੰਦਾ ਕਦੇ ਇਹ ਨਹੀਂ ਸੋਚਦਾ ਜਿਹੜੀਆਂ ਅੱਖਾਂ ਦੇ ਨਾਲ ਮੈਂ ਗੁਰੂ ਕਾ ਦਰਸ਼ਨ ਕਰਕੇ ਚੱਲਿਆ, ਉਹ ਇਹਨਾਂ ਅੱਖਾਂ ਵਿੱਚ ਅੰਮ੍ਰਿਤ ਪਾ ਕੇ ਚੱਲਿਆ, ਉਹਨਾਂ ਅੱਖਾਂ ਨਾਲ ਜ਼ਹਿਰ ਨਾ ਆਪਣੇ ਜੀਵਨ ਵਿੱਚ ਕਮਾਈਓ। ਸਜਣਾ ਅੱਖੀਓ ਤੱਕਣਾ ਬਾਣ ਤੁਹਾਡੀ, ਕੌਣ ਕਹੇ ਤੁਸੀਂ ਤੱਕੋ ਨਾ, ਜਗਤ ਤਮਾਸ਼ਾ ਜਮ ਜਮ ਤੱਕੋ, ਤੱਕਦੀਆਂ ਤੱਕਦੀਆਂ ਥੱਕੋ ਨਾ, ਪਰ ਇਸ ਤੱਕ ਵਿੱਚ ਚੇਤਾ ਰੱਖਿਓ, ਮੈਲੀਆਂ ਮੂਲ ਨਾ ਹੋਇਓ, ਜੇ ਉਸ ਦਾਤੇ ਦੇ ਅੰਮ੍ਰਿਤ ਤਾਂ ਹੀ ਜ਼ਹਿਰ ਬਣਾ ਕੇ ਫੱਕੋ ਨਾ। ਉਹ ਇਸ ਆਪਣੀਆਂ ਅੱਖਾਂ ਦੇ ਨਾਲ ਅੰਮ੍ਰਿਤ ਬਣਾ ਕੇ ਗੁਰੂ ਦੇ ਦਰ ਤੋਂ ਆ ਕੇ ਦਰਸ਼ਨ ਕਰਕੇ ਚੱਲਿਆ। ਜਿਹੜੇ ਗੁਰੂ ਸਾਧ ਗੁਰੂ ਦੇ ਜਿਹੜੇ ਗੁਰੂ ਦੇ ਦਰਸ਼ਨ ਕਰਕੇ ਚੱਲਿਆ, ਉਹ ਤੈਨੂੰ ਹੋਰ ਕਿਸੇ ਦਰਸ਼ਨਾਂ ਦੀ ਹੁਣ ਪਰਵਾਹ ਨਹੀਂ ਹੈ। ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕਰ ਲਏ, ਜਿਨ੍ਹਾਂ ਨੇ ਗੁਰੂ ਦੇ ਦੀਦਾਰ ਕਰ ਲਏ, ਉਸ ਤੋਂ ਉੱਤੇ ਕੋਈ ਨਹੀਂ। ਪੜ੍ਹਦੇ ਰੋਜ਼ ਹੋ, ਪੜ੍ਹਦੇ ਰੋਜ਼ ਹੋ, ਮੈਂ ਮੂਰਖ ਕੀ ਕਿਰਤ ਕਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰੇ। ਭਾਈ ਵੀਰ ਸਿੰਘ ਇੱਕ ਬਚਨ ਲਿਖਦੇ ਨੇ ਬੜਾ ਪਿਆਰਾ, ਕਹਿੰਦੇ ਦਾਤਿਆ ਤੇਰੇ ਦਰ ਤੋਂ ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਧਨ ਦੌਲਤ, ਪਤਾ ਨੀ ਕਿੰਨੀਆਂ ਕੋਈ ਦਾਤਾਂ ਮੰਗਦਾ, ਪਰ ਮੈਂ ਤੇਰੇ ਦਰ ਤੋਂ ਇੱਕੋ ਹੀ ਦਾਤ ਮੰਗਦਾ, ਮੈਨੂੰ ਉਹ ਅੱਖ ਦੇ ਜਿਹੜੀ ਅੱਖ ਨਾਲ ਬਾਬੇ ਲੈਣੇ ਨੇ ਤੈਨੂੰ ਵੇਖਿਓ, ਸਦਾ ਲਈ ਤੇਰੇ ਦਰ ਦਾ ਹੋ ਗਿਆ। ਮੈਨੂੰ ਉਹ ਅੱਖ ਦੇ ਜਿਹੜੀ ਅੱਖ ਬੇਬੇ ਨਾਨਕੀ ਕੋਲ ਸੀ, ਉਹਨੂੰ ਤੂੰ ਕਦੇ ਵੀਰ ਨਜ਼ਰ ਨਹੀਂ ਆਇਆ, ਉਹਨੂੰ ਤੂੰ ਪੀਰ ਹੀ ਨਜ਼ਰ ਆਇਆ। ਮੈਨੂੰ ਉਹ ਅੱਖ ਦੇ ਜਿਹੜੀ ਰਾਏ ਬੁਲਾਰ ਕੋਲ ਅੱਖ ਸੀ, ਰਾਏ ਬੁਲਾਰ ਨੇ ਇੱਕ ਵਾਰੀ ਤੈਨੂੰ ਦੇਖਿਆ, ਉਹਨੇ ਇਸਲਾਮ ਨੂੰ ਵੀ ਛੱਡ ਦਿੱਤਾ, ਤੇਰੀ ਗੋਦ ਵਿੱਚ ਬੈਠ ਗਿਆ। ਅੱਲਾ ਯਾਰ ਖਾਂ ਜੋਗੀ, ਉਹਨੇ 1925 ਦੇ ਨੇੜੇ ਬੜੀਆਂ ਪਿਆਰੀਆਂ ਨਜ਼ਮਾਂ ਲਿਖੀਆਂ ਨੇ, ਸਾਕੇ ਦੋਵੇਂ, ਚਮਕੌਰ ਸਾਹਿਬ ਦਾ ਤੇ ਸਰਹੰਦ ਦਾ। ਉਹ ਅੱਲਾ ਯਾਰ ਖਾਂ ਜੋਗੀ ਆਖਰੀ ਵੇਲੇ ਬੜਾ ਸਖਤ ਬਿਮਾਰ ਹੋ ਗਿਆ, ਤੇ ਉਹਨੂੰ ਜਾ ਕੇ ਲੋਕਾਂ ਨੇ ਕਿਹਾ ਵੀ ਅੱਲਾ ਯਾਰ ਖਾਂ ਜੋਗੀ, ਤੂੰ ਆਪਣੀ ਕਰਮ ਦੇ ਨਾਲ ਕਾਫਰਾਂ ਦੀਆਂ ਗੱਲਾਂ ਲਿਖੀਆਂ ਨੇ, ਚਲੋ ਜੋ ਕੁਝ ਵੀ ਹੋਇਆ ਵਰਤ ਗਿਆ ਭਾਣਾ, ਹੁਣ ਅਸੀਂ ਇੱਕ ਕੋਸ਼ਿਸ਼ ਕਰਨੇ ਹੈ ਮਸਜਿਦ ਵਿੱਚ ਜਾ ਕੇ ਤੇਰੀ ਖਾਤਰ ਇੱਕ ਨਮਾਜ਼ ਅਦਾ ਕਰਨੇ, ਅੱਲਾ ਤਾਲਾ ਤੈਨੂੰ ਮਾਫ ਕਰ ਦੇਗਾ ਤੇ ਤੇਰੇ ਲਈ ਬਹਿਸ਼ਤ ਦਾ ਦਰਵਾਜ਼ਾ ਖੁੱਲ ਜਾਏਗਾ, ਸਾਨੂੰ ਆਗਿਆ ਦੇ, ਤੂੰ ਨਹੀਂ ਵੀ ਜਾਣਾ। ਅੱਲਾ ਯਾਰ ਖਾਂ ਜੋਗੀ ਨੇ ਸਾਰੀ ਤਾਕਤ ਇਕੱਠੀ ਕੀਤੀ, ਇਕੱਠੀ ਕਰਕੇ ਬੜੇ ਪਿਆਰ ਨਾਲ ਕਹਿਣ ਲੱਗਿਆ, ਉਹ ਕਹਿੰਦਾ ਭਲਿਓ ਮੇਰੀ ਖਾਤਰ ਕੋਈ ਮਾਫ਼ੀ ਦੀ ਨਮਾਜ਼ ਨਾ ਦੇ ਪੜਿਓ, ਮੇਰੀ ਖਾਤਰ ਕੋਈ ਲੋੜ ਨਹੀਂ ਹੈ। ਉਹ ਕਹਿੰਦੇ ਤੈਨੂੰ ਬਹਿਸ਼ਤ ਦੀ ਪਰਵਾਹ ਨਹੀਂ, ਕਹਿੰਦੇ ਮੈਨੂੰ ਨਾ ਦੋਜ਼ਖ ਦੀ ਪਰਵਾਹ ਹੈ, ਨਾ ਮੈਨੂੰ ਬਹਿਸ਼ਤ ਦੀ ਪਰਵਾਹ ਹੈ, ਨਾ ਮੈਨੂੰ ਸਵਰਗ ਦੀ ਲਾਲਸਾ ਹੈ। ਜਿਹਨੂੰ ਗੁਰੂ ਗੋਬਿੰਦ ਸਿੰਘ ਦੀ ਗੋਦ ਮਿਲ ਗਈ ਹੋਵੇ ਉਹ ਲੱਖਾਂ ਸਵਰਗ ਬਾਹਰ ਲਏਗਾ, ਮੈਨੂੰ ਕਿਸੇ ਦੀ ਪਰਵਾਹ ਨਹੀਂ, ਮੈਨੂੰ ਗੁਰੂ ਗੋਬਿੰਦ ਸਿੰਘ ਦੀ ਗੋਦ ਮਿਲ ਗਈ, ਮੈਂ ਉਸ ਗੁਰੂ ਦੇ ਦਰਸ਼ਨ ਕਰ ਲਏ, ਜਿਹਦੇ ਦਰਸ਼ਨ ਕਰਿਆ ਜ਼ਿੰਦਗੀ ਪਵਿੱਤਰ ਹੋ ਜਾਂਦੀ ਹੈ। ਸਿੱਖ ਨੂੰ ਕਿਉਂ ਨੀ ਵਿਸ਼ਵਾਸ ਆਉਂਦਾ, ਸੋ ਕੋ ਟਲ ਗੁਰ ਸੇਵੀ ਹੈ, ਐਨ ਸਹਿ ਸੁਭਾਏ, ਦਰਸ਼ਨ ਪਰਸੇ ਗੁਰੂ ਕੇ, ਜਨਮ ਮਰਨ ਦੁੱਖ ਜਾਏ, ਮੈਂ ਗੁਰੂ ਕੇ ਦਰਸ਼ਨ ਕਰਕੇ ਵੇਖਾਂ, ਮੇਰਾ ਤੇ ਜੰਮਣ ਮਰਨਾ ਕੱਟਿਆ ਜਾਏਗਾ, ਮੇਰੀ ਤੇ ਜ਼ਿੰਦਗੀ ਦੀ ਭਟਕਣਾ ਮੁੱਕ ਜਾਏਗੀ, ਪਰ ਬੰਦਾ ਗੁਰੂ ਦੇ ਦਰਸ਼ਨ ਹੀ ਉਸ ਭਾਵਨਾ ਨਾਲ ਨਹੀਂ ਕਰਦਾ। ਸਾਹਿਬ ਜੀ ਕਹਿੰਦੇ ਨੇ ਉਹ ਨੇਤਰ ਕਿੰਨੇ ਭਲੇ ਨੇ, ਜਿਹਨਾਂ ਨੇਤਰਾਂ ਦੇ ਨਾਲ ਤੂੰ ਸਾਧੂ ਗੁਰੂ ਦੇ ਆ ਕੇ ਦਰਸ਼ਨ ਕੀਤੇ ਜੀ।
ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਿੰਦੂੜੀ ਏ, ਜੋ ਹਰ ਜਸ ਹਰ ਹਰ ਲਿਖੈ ਰਾਮ।
ਉਹ ਹੱਥ ਕਿੰਨੇ ਪਵਿੱਤਰ ਨੇ ਜਿਹਨਾਂ ਹੱਥਾਂ ਨਾਲ ਕਦੇ ਗੁਰਬਾਣੀ ਲਿਖਦਾ, ਉਹ ਹੱਥ ਕਿੰਨੇ ਪਵਿੱਤਰ ਨੇ ਜਿਹੜੇ ਹੱਥਾਂ ਨਾਲ ਕਦੇ ਗੁਰਮਤ ਭਿੱਜੀਆਂ ਬਾਤਾਂ ਲਿਖਣਾ, ਚੰਗੀਆਂ ਗੱਲਾਂ ਲਿਖਣਾ। ਉਹ ਭਲਿਆ ਮੈਂ ਉਹਨਾਂ ਹੱਥਾਂ ਨੂੰ ਕੀ ਕਵਾਂ ਜਿਹੜੇ ਹੱਥ ਗੁਰੂ ਦੀਆਂ ਕਿਤਾਬਾਂ ਵਿੱਚ ਵੀ ਲਿਖਣ ਲੱਗੇ ਆ, ਅਰਜਨ ਸ਼ਬਦ ਲਿਖ ਦਿੰਦੇ ਨੇ ਉਹ, ਜੇ ਤੂੰ ਗੁਰੂ ਨਾਲ ਲਿਖ ਦੇ ਤੇਰੀ ਸਿਆਹੀ ਮੁੱਕਣ ਨਹੀਂ ਲੱਗੀ। ਸੱਜਣਾ ਇੱਕ ਗੱਲ ਚੇਤਾ ਰੱਖੀ, ਜਦੋਂ ਤੂੰ ਗੁਰੂ ਦੀ ਵਡਿਆਈ ਕਰੇਗਾ ਸੰਸਾਰ ਤੇਰੀ ਵਡਿਆਈ ਕਰੇਗਾ, ਇਹ ਨਾ ਸੋਚੀ ਵੀ ਮੈਂ ਕਿਤਾਬਾਂ ਦੇ ਵਿੱਚ ਗੰਦ ਲਿਖ ਕੇ ਗੁਰੂ ਦੀ ਵਡਿਆਈ ਨੂੰ ਨੀਵਾਂ ਕਰ ਦੇਗਾ। ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਨੇ ਇੱਕੋ ਗੱਲ ਕਹੀ ਸੀ, ਕਹਿਣ ਲੱਗੇ ਸੱਜਣਾ ਤੂੰ ਸੋਚਦਾ ਵੀ ਮੈਂ ਪੱਥਰ ਮਾਰ ਕੇ ਸੋਨੇ ਦਾ ਬਾਟਾ ਭੰਨ ਦਿੱਤਾ, ਤੇਰੀ ਨਜ਼ਰ ਹੋ ਸਕਦੀ ਵੀ ਸੋਨੇ ਦਾ ਬਾਟਾ ਭੰਨ ਦਿੱਤਾ, ਜਦੋਂ ਇਹ ਟੁੱਟਿਆ ਹੋਇਆ ਬਾਟਾ ਵੀ ਸੋਨੇ ਦਾ ਸੁਨਿਆਰੇ ਕੋਲ ਜਾਣਾ, ਉਹ ਇਹਦਾ ਮੁੱਲ ਨਹੀਂ ਕੱਟਣਾ, ਇਹਦਾ ਮੁੱਲ ਉਨਾ ਹੀ ਪੈ ਜਾਣਾ ਜਿੰਨਾ ਸੋਨੇ ਦਾ। ਗੁਰੂ ਦੀ ਵਡਿਆਈ ਜਿਹੜੀ ਹੈ ਨਾ ਉਹ ਤੇ ਸੋਨੇ ਦਾ ਭਾਂਡਾ ਹੈ, ਤੂੰ ਸੋਚਦਾ ਦੋ ਮੈਂ ਕੌੜੇ ਸ਼ਬਦ ਮਾਰ ਕੇ ਸ਼ਾਇਦ ਇਹ ਭਾਂਡੇ ਨੂੰ ਤੋੜਨ ਦੀ ਕੋਸ਼ਿਸ਼ ਕਰਨਾ। ਉਹ ਕਮਲਿਆ ਤੇਰੇ ਕੋਲੋਂ ਗੁਰੂ ਦੀ ਬਦਨਾਮੀ ਨਹੀਂ ਜੇ ਹੋਣੀ, ਉਸ ਵੇਲੇ ਵੀ ਸਨ ਜਿਹੜੇ ਕਹਿੰਦੇ ਸਨ ਕੋਈ ਆਖੇ ਭੂਤਨਾ ਕੋ ਕਹਿ ਬਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ ਜਵਾਨਾ ਸ਼ਾਹਕਾ ਨਾਨਕ ਬੋਰਾਨਾ। ਅੱਜ ਉਹੀਓ ਲੋਕ ਕਹਿੰਦੇ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਨ ਰਾਖੀ ਮੇਰੀ। ਜਿਹੜੇ ਕੱਲ ਕਹਿੰਦੇ ਸਨ ਕੌਣ ਤੁਰਿਆ ਜਾਂਦਾ ਅੱਧੀ ਰਾਤ ਨੂੰ ਕਹਿੰਦੇ ਅਮਰੂ ਲਿਥਾ ਮੈਂ, ਅੱਜ ਉਹੀਓ ਲੋਕ ਕਹਿੰਦੇ ਨੇ ਕੰਨ ਹਰ ਬੂੰਦ ਵਸੋ ਰੁਮਾਵਰ, ਕੁਸੁਮ ਬਸੰਤ ਗ੍ਰੰਥ ਨਾ ਆਵੇ, ਰੱਬ ਸਤਿਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ। ਨਿੱਕੀ ਗੱਲ ਹੀ ਕਹਿ ਦਿਆ, ਸੌਖੀ ਕਰ ਦਿਆ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਅੱਜ ਉਹੀ ਉਹ ਗੱਲਾਂ ਕਹਿੰਦੇ ਨੇ ਜਿਹੜੇ ਕਹਿੰਦੇ ਸਨ ਕੱਲ ਜੇਠਾ ਅਨਾਥ ਹੋ ਗਿਆ, ਅੱਜ ਉਹੀਓ ਲੋਕ ਆ ਕੇ ਕਹਿੰਦੇ ਨੇ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ। ਉਹ ਭਲਿਆ ਕੱਲ ਤੂੰ ਵੀ ਇੱਥੇ ਆ ਜਾਏਗਾ, ਮਾੜੇ ਬਚਨ ਲਿਖਣ ਵਾਲਿਆ ਚੇਤਾ ਰੱਖ, ਗੁਰੂ ਚਰਨਾਂ ਵਿੱਚ ਆ ਕੇ ਚੰਗੀਆਂ ਗੱਲਾਂ ਲਿਖਣੀਆਂ ਸਿੱਖ ਲਈਏ ਜੀ।
ਤਿਸ ਜਨ ਕੇ ਪੱਗ ਨਿਤ ਪੂਜੀ ਹੈ ਮੇਰੀ ਜਿੰਦੋੜੀਏ, ਜੋ ਮਾਰਗ ਧਰਮ ਚਲੇ ਸਹਿ ਰਾਮ।
ਉਹਨਾਂ ਦੇ ਚਰਨਾਂ ਨੂੰ ਪੂਜਣਾ ਚਾਹੀਦਾ, ਭਾਵ ਉਹਨੂੰ ਅਦਬ ਦੇਣਾ ਚਾਹੀਦਾ। ਤੁਸੀਂ ਕਈ ਵਾਰੀ ਦੇਖਿਓ ਕਿਸੇ ਵੀ ਜੁੱਤੀਆਂ ਦੀ ਦੁਕਾਨ ਤੇ ਜਾ ਕੇ ਤੁਹਾਨੂੰ ਕਦੇ ਕਿਸੇ ਨੇ ਨਹੀਂ ਲਿਖਿਆ ਹੋਇਆ ਮਿਲੇਗਾ ਵੀ ਜੋੜਿਆਂ ਦੀ ਦੁਕਾਨ ਨਹੀਂ, ਉੱਥੇ ਲਿਖਿਆ ਹੋਏਗਾ ਜੁੱਤੀਆਂ ਦੀ ਦੁਕਾਨ। ਤੁਸੀਂ ਬਾਹਰ ਕਿਤੇ ਵੀ ਜਾਵੋਗੇ ਤੇ ਆਪ ਵੀ ਸ਼ਬਦ ਆਪਾਂ ਜੁੱਤੀਆਂ ਵਰਤਨੇ, ਮੈਨੂੰ ਮਾਫ ਕਰਿਓ ਜੇ। ਪਰ ਜਦੋਂ ਗੁਰੂ ਘਰ ਆ ਜਾਂਦੇ ਹੋ, ਇੱਥੇ ਜੁੱਤੀ ਘਰ ਨਹੀਂ ਲਿਖਿਆ ਹੁੰਦਾ ਮਾਫ ਕਰਨਾ, ਇੱਥੇ ਜੋੜਾ ਘਰ ਲਿਖਿਆ ਹੁੰਦਾ। ਉਹ ਸਿੱਖਾ ਤੂੰ ਕਿਉਂ ਨਹੀਂ ਸਮਝਦਾ, ਤੇਰੇ ਜੋੜੇ ਨੂੰ ਵੀ ਇੱਥੇ ਆ ਕੇ ਸਤਿਕਾਰ ਮਿਲ ਗਿਆ, ਇੱਥੇ ਆ ਕੇ ਤੇਰੇ ਜੋੜੇ ਨੂੰ ਵੀ ਭਾਵਨਾ ਮਿਲ ਗਈ, ਪਿਆਰ ਮਿਲ ਗਿਆ, ਤੇ ਫਿਰ ਇਹ ਕਿਵੇਂ ਹੋ ਸਕਦਾ ਤੇਰੇ ਪੈਰਾਂ ਨੂੰ ਵੀ ਸਤਿਕਾਰ ਮਿਲੇਗਾ ਜੇ ਕਿਤੇ ਚੱਲ ਕੇ ਗੁਰੂ ਦੇ ਘਰ ਆਵਾਂਗੇ ਜੀ।
ਧਰਮ ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੋੜੀਏ, ਸਭ ਹਰ ਹਰ ਨਾਮ ਧਿਆਵੈ ਰਾਮ।
ਜਿਤਨਾ ਧਰਤ ਆਕਾਸ਼ ਸਭ ਕੁਝ ਦਿਸਦਾ, ਇਹ ਮੈਨੂੰ ਰੱਬੀ ਹੁਕਮ ਵਿੱਚ ਚੱਲਦਾ ਇਉਂ ਪ੍ਰਤੀਤ ਹੁੰਦਾ ਜਿਵੇਂ ਰੱਬ ਦਾ ਨਾਮ ਹੀ ਧਿਆ ਰਿਹਾ ਹੋਵੇ ਜੀ।
ਪੌਣ ਪਾਣੀ ਬੈ ਸੰਤਰੋ ਮੇਰੀ ਜਿੰਦੋੜੀਏ, ਨਿਤ ਹਰ 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 ਜਸ ਗਾਵੈ ਰਾਮ।
ਜਿਹੜਾ ਪੌਣ ਪਾਣੀ ਬੈ ਸੰਤਰ ਦਾ ਅਰਥ ਹੁੰਦਾ ਅੱਗ, ਇਹ ਵੀ ਹਰੀ ਦੇ ਗੁਣ ਗਾ ਰਹੀ ਹੈ। ਇੱਕ ਬੇਨਤੀ ਹੋਰ ਕਰਾਂ, ਆਪਾਂ ਸਾਰੇ ਪਿੰਡਾਂ ਵਿੱਚ ਜਾਂ ਕਿਸੇ ਸ਼ਹਿਰਾਂ ਵਿੱਚ ਜਿੱਥੇ ਜਿੱਥੇ ਵੀ ਵਸਨੇ ਹੈ ਨਾ, ਆ ਕੋਸ਼ਿਸ਼ ਕਰਿਆ ਕਰੀਏ। ਹੁਣ ਤੇ ਪਾਣੀ ਬੋਤਲਾਂ ਵਿੱਚ ਮਿਲ ਜਾਂਦਾ, ਜੇ ਹਾਲਾਤ ਇਵੇਂ ਦੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਆਪਣੇ ਬੱਚਿਆਂ ਲਈ ਬੋਤਲਾਂ 'ਚ ਪਾਣੀ ਨਹੀਂ ਜੇ ਮਿਲਣਾ। ਆਪਣੇ ਬੱਚਿਆਂ ਨੂੰ ਫਿਰ ਉਹ ਜਿਹੜੀਆਂ ਅੱਖਾਂ ਵਿੱਚ ਦਵਾਈ ਪਾਉਣ ਵਾਲੀ ਛੋਟੀ ਜਿਹੀ ਸ਼ੀਸ਼ੀ ਹੁੰਦੀ ਹੈ ਨਾ, ਤੇ ਉਹਦੇ ਵਿੱਚ ਪਾਣੀ ਮਿਲਿਆ ਕਰੇਗਾ ਵੀ ਲੈ ਪੁੱਤਰਾ ਇੱਕ ਬੂੰਦ ਨਾਲ ਆਪਣਾ ਮੂੰਹ ਗਿੱਲਾ ਕਰ ਲਈ, ਕਿਉਂਕਿ ਮੈਂ ਚੱਲਦੀਆਂ ਟੂਟੀਆਂ ਕਦੇ ਬੰਦ ਨਹੀਂ ਸਨ ਕੀਤੀਆਂ। ਤੁਸੀਂ ਪਿੰਡਾਂ ਵਿੱਚ, ਆਪਾਂ ਸਾਰੇ ਰਹਿੰਦੇ ਸ਼ਹਿਰਾਂ 'ਚ ਰਹਿੰਦੇ, ਜਿੱਥੇ ਵੀ ਤੁਹਾਨੂੰ ਟੂਟੀ ਪਾਣੀ ਦੀ ਕੋਈ ਚਲਦੀ ਮਿਲਦੀ ਹੈ ਨਾ, ਉਸ ਵਾਤਾਵਰਨ ਦੇ ਖਜ਼ਾਨੇ ਨੂੰ, ਕੁਦਰਤ ਦੇ ਖਜ਼ਾਨੇ ਨੂੰ ਸਾਂਭੋ। ਪਵਨ ਗੁਰੂ ਪਾਣੀ ਪਿਤਾ, ਪਾਣੀ ਪਿਤਾ ਦੇ ਸਮਾਨ ਹੈ, ਇਹਨੂੰ ਅਜਾਈ ਨਾ ਰੋੜ। ਖੈਰ ਆਪਾਂ ਗੱਲ ਬਿਲਕੁਲ ਨੇੜੇ ਰੱਖੀਏ, ਸਤਿਗੁਰੂ ਕਿਰਪਾ ਕਰਦੇ ਨੇ, ਕਹਿਣ ਲੱਗੇ ਪੌਣ ਪਾਣੀ ਬਸੰਤਰੋ ਸਭ ਕੁਝ ਕਰਤੇ ਦੀ ਵਡਿਆਈ ਹੈ ਜੀ।
ਵਾਣ ਤ੍ਰਿਣ ਸਭ ਆਕਾਰ ਹੈ ਮੇਰੀ ਜਿੰਦੂੜੀਏ, ਮੁਖ ਹਰ ਹਰ ਨਾਮ ਧਿਆਵੈ ਰਾਮ।
ਜਿਤਨਾ ਵੀ ਧਰਤ ਆਕਾਸ਼ ਸਭ ਕੁਝ ਦਿਸਦਾ, ਇਹ ਸਾਰੇ ਦਾ ਸਾਰਾ ਉਸ ਅਕਾਲ ਪੁਰਖ ਦੀ ਇਬਾਦਤ ਕਰਨ ਵਾਲਾ ਹੀ ਲੱਭਦਾ ਹੈ ਜੀ।
ਨਾਨਕ ਤੇ ਹਰ ਦਰ ਪੈਨਾਇਆ ਮੇਰੀ ਜਿੰਦੂੜੀਏ, ਜੋ ਗੁਰਮੁਖ ਭਗਤ ਮਨ ਲਾਵੈ ਰਾਮ।
ਉਹਨਾਂ ਨੂੰ ਰੱਬੀ ਦਰਗਾਹ ਵਿੱਚ ਵੀ ਸਤਿਕਾਰਿਆ ਜਾਂਦਾ, ਪ੍ਰਵਾਨਿਆ ਜਾਂਦਾ, ਕਬੂਲਿਆ ਜਾਂਦਾ, ਜਿਹੜੇ ਹਰੀ ਦੇ ਚਰਨਾਂ ਵਿੱਚ ਗੁਰੂ ਦੇ ਦਰ ਨਾਲ ਆਪਣੀ ਜ਼ਿੰਦਗੀ ਦਾ ਰਿਸ਼ਤਾ ਬਣਾ ਲੈਂਦੇ ਨੇ। ਨਿੱਕੀ ਦੀ ਗੱਲ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ। ਗੁਰੂ ਕਲਗੀਧਰ ਪਾਤਸ਼ਾਹ ਜਮਨਾ ਦੇ ਕਿਨਾਰੇ ਕਿਨਾਰੇ ਤੁਰੇ ਜਾ ਰਹੇ ਸਨ, ਖਿਆਲ ਕਰਕੇ ਰੱਖਿਓ ਇਸ ਬਾਤ ਨੂੰ, ਤੇ ਅਚਾਨਕ ਹਜ਼ੂਰ ਸੱਚੇ ਪਾਤਸ਼ਾਹ ਦੇ ਮੁਬਾਰਕ ਚਰਨਾਂ ਦੇ ਨਾਲ ਇੱਕ ਸਫੇਦ ਰੰਗ ਦਾ ਨਿੱਕਾ ਜਿਹਾ ਪੱਥਰ ਟਕਰਾਇਆ, ਅੱਖਾਂ ਦੇ ਸਾਹਮਣੇ ਵੇਖਦਿਆਂ ਵੇਖਦਿਆਂ ਰੁੜ ਗਿਆ, ਤੇ ਸਤਿਗੁਰਾਂ ਨੇ ਉਹਨੂੰ ਚੁੱਕਿਆ। ਆਪਣੀ ਮੌਜ ਮਸਤੀ ਵਿੱਚ ਕਦੇ ਸੱਜੇ ਹੱਥ ਕਰ ਲੈਂਦੇ ਨੇ, ਕਦੇ ਖੱਬੇ ਹੱਥ ਕਰ ਲੈਂਦੇ ਨੇ, ਤੁਰੇ ਜਾ ਰਹੇ ਨੇ। ਅਚਾਨਕ ਉਹ ਪੱਥਰ ਹੱਥੋਂ ਛੁੱਟਿਆ, ਰੁੜਦਾ ਰੁੜਦਾ ਪਾਣੀ ਵਿੱਚ ਜਾ ਕੇ ਡੁੱਬ ਗਿਆ। ਹਜ਼ੂਰ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਗੱਲ ਪੁੱਛੀ, ਕਹਿਣ ਲੱਗੇ ਭਲਿਆ ਪੱਥਰ ਕਿਉਂ ਡੁੱਬ ਗਿਆ? ਕਿਸੇ ਨੇ ਆਖਿਆ ਪਾਣੀ ਭਾਰੀ ਹੈ, ਕਿਸੇ ਨੇ ਆਖਿਆ ਪਾਣੀ ਹਲਕਾ ਹੈ, ਕਿਸੇ ਨੇ ਆਖਿਆ ਪੱਥਰ ਭਾਰੀ ਹੈ। ਸਤਿਗੁਰੂ ਜੀ ਨੇ ਭਾਈ ਦਇਆ ਰਾਮ ਨੂੰ ਪੁੱਛਿਆ, ਕਹਿਣ ਲੱਗੇ ਦਇਆ ਰਾਮ ਤੇਰੀ ਕੀ ਵਿਚਾਰ ਹੈ, ਪੱਥਰ ਕਿਉਂ ਡੁੱਬਿਆ? ਦਇਆ ਰਾਮ ਨੇ ਉਸੇ ਵੇਲੇ ਗੁਰੂ ਦੇ ਚਰਨਾਂ ਤੇ ਆਪਣਾ ਸੀਸ ਰੱਖਿਆ, ਇੱਕ ਬੇਨਤੀ ਕੀਤੀ, ਕਹਿਣ ਲੱਗੇ ਉਹ ਮੇਰਾ ਲਿਆ ਸਾਈਆਂ, ਮੈਨੂੰ ਨਹੀਂ ਪਤਾ ਵੀ ਪਾਣੀ ਹਲਕਾ ਹੈ, ਮੈਨੂੰ ਨਹੀਂ ਪਤਾ ਵੀ ਪੱਥਰ ਭਾਰੀ ਹੈ, ਮੈਨੂੰ ਤੇ ਇੰਨਾ ਹੀ ਪਤਾ ਜਿਹੜਾ ਤੇਰੇ ਹੱਥਾਂ ਤੋਂ ਛੁੱਟ ਗਿਆ ਉਹ ਅੱਜ ਵੀ ਡੁੱਬਿਆ, ਉਹ ਕੱਲ ਵੀ ਡੁੱਬਿਆ, ਉਹ ਕਦੇ ਤੈਰ ਸਿੱਖਦਾ ਨਹੀਂ ਦੇਖਿਆ ਜਿਹੜਾ ਤੇਰੇ ਖੱਤਾਂ ਤੋਂ ਛੁੱਟ ਗਿਆ। ਵੇਖੀ ਗੁਰੂ ਕਿਹਾ ਸਿੱਖਾ ਭਾਵੇਂ ਕਿਸੇ ਤੋਂ ਤੇਰਾ ਵਿਛੋੜਾ ਪੈ ਜਾਏ ਪਰ ਆ ਮਨੁੱਖਾ ਜਾਮੇ ਚ ਤੇਰਾ ਗੁਰੂ ਕੋਲੋਂ ਵਿਛੋੜਾ ਨਾ ਪਵੇ, ਗੁਰੂ ਦਰ ਤੋਂ ਆਪਣਾ ਰਿਸ਼ਤਾ ਨਾ ਤੋੜੀ, ਨਹੀਂ ਤੇ ਯਕੀਨ ਕਰਕੇ ਜਾਣੀ ਤੂੰ ਲੱਖ ਉਪਰਾਲੇ ਕਰਨੀ ਜ਼ਿੰਦਗੀ ਚ ਕਦੇ ਤੈਰ ਨਹੀਂ ਸਕਦਾ, ਪਾਰ ਨਹੀਂ ਹੋ ਸਕਦਾ ਜਿੰਨਾ ਚਿਰ ਗੁਰੂ ਦਾ ਲੜਨਾ ਪਕੜਿਆ। ਗੁਰੂ ਕਿਰਪਾ ਕਰੇ, ਦੋ ਦਿਨ ਹਾਜ਼ਰੀ ਭਰਦੇ ਆ, ਬੜੀਆਂ ਭੁੱਲਾਂ ਰਹਿ ਗਈਆਂ ਹੋਣਗੀਆਂ, ਮਾਫ ਕਰਨਾ। ਗੁਰੂ ਚਰਨਾਂ ਵਿੱਚ ਅਰਦਾਸ ਕਰਨਾ, ਸਾਹਿਬ ਅਗਾਂਹ ਵਾਸਤੇ ਸਮਰਥ ਪ੍ਰਦਾਨ ਕਰਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਮੁੱਚੀ ਸੰਗਤ ਦਾ, ਸਮੁੱਚੇ ਪ੍ਰਬੰਧ ਦਾ, ਸਤਿਕਾਰਯੋਗ ਸਿੰਘ ਸਾਹਿਬਾਨ ਜੀ ਹੋਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਦਾਸ ਸਭ ਦਾ ਰਿਣੀ ਹੈ। ਫਿਰ ਸਮਾਂ ਬਣਿਆ ਤੇ ਹਾਜ਼ਰੀ ਭਰਾਂਗਾ। ਇੱਕੋ ਇੱਕ ਵਿਚਾਰ ਆਪਣੇ ਚਿੱਤ ਵਿੱਚ, ਆਪਣੇ ਮਨ ਵਿੱਚ ਵਿਚਾਰ ਕੇ ਤੁਰੀਏ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਆਪਾਂ ਘਰ ਘਰ ਸਿੱਖੀ ਦੀ ਲਹਿਰ ਪੈਦਾ ਕਰੀਏ, ਦਰਦ ਰੱਖੀਏ ਆਪਣੇ ਮਨਾਂ ਵਿੱਚ ਸਿੱਖੀ ਦਾ, ਬੜਾ ਕੁਝ ਕਮਾ ਲਿਆ ਹੁਣ ਸਿੱਖੀ ਵੀ ਕਮਾਈਏ, ਇਹ ਆਈ ਹੋਈ ਦੁਬਾਰੇ ਪੱਤਝੜ ਸਿੱਖੀ ਦੀ ਬਸੰਤ ਵਿੱਚ ਬਦਲ ਲਈਏ। ਗੁਰੂ ਕਿਰਪਾ ਕਰੇਗਾ, ਉਹ ਦਿਨ ਚੰਗੇ ਆ ਜਾਣਗੇ। ਸਾਡੇ ਸਿਰ ਸਾਹਿਬਜ਼ਾਦਿਆਂ ਦੇ ਖੂਨ ਦਾ ਕਰਜ਼ਾ ਸੀ, ਉਹ ਕਰਜ਼ ਉਤਾਰਨਾ। ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ। ਤੇ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਵਣ ਤ੍ਰਿਣ ਸਾਬੇ ਆਕਾਰ ਹੈ ਮੇਰੀ ਜਿੰਦੂੜੀਏ, ਮੁਖ ਹਰ ਹਰ ਨਾਮ ਧਿਆਵੈ ਰਾਮ, ਨਾਨਕ ਤੇ ਹਰ ਦਰ ਪੈ ਨਾਇਆ ਮੇਰੀ ਜਿੰਦੂੜੀਏ, ਜੋ ਗੁਰਮੁਖ ਭਗਤ ਮਨ ਲਾਵੈ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।